Thank you. सब माई भाई जितने भी सतगुरु जी के पवित्र हजूरी में पहुंचे हो, सारे अपने रस्मों की सफलता वास्ते शब्द बोलने की कोशिश करो। हर रोज वांग पहले हिस्से में अरदास बोलेगा, दूसरे हिस्से में सब भाई और तीसरे हिस्से में सब बीबियां भी शब्द में बोल के अपनी रस्मों पवित्र बना। लिख वित लालो जी जानना मारे लिखे, लिख वित लालो जी जानना मारे लिखे, बचनी तोर मोर मन मान जन कहो पूरन दीजै। ओ बलबल जाऊं रमैया कारणे, कारण कौन यो बोल, बहुत जन्म बिछड़े थे माधो, यो जन्म तुम्हारे लेखे ਸਾਚ ਪੀਤ ਖੇਲ ਤਹਾਸ ਪਰਮੇ ਜਨਮ ਅਨੇਕ ਬਹੁਤ ਜਨਮ ਵਿਚਰੇ ਤੇ ਮਾਧੋ ਪਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਵਿਖ ਵਿਤ ਲਾਲੋ ਦੀ ਜਨਮ ਬਿੰਬ ਜਲ ਕੀ ਕਰ ਨਿਪਜੈ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਆਪ ਗੁਣ ਮੇਰੇ ਕਿਤੇ ਰੁੱਖ ਬਿਰਖਾਂ ਚੀਨੇ ਕਿਤੇ ਪਸ਼ੂ ਪਾਏ ਬਹੁਤ ਜਨਮ ਵਿਛੜੇ ਥੇ ਮਾਧੋ ਕਿਤੇ ਰੁੱਖ ਬਿਰਖ ਹਮ ਚੀਨੇ ਕਿਤੇ ਪਸ਼ੂ ਪਾਏ ਕਿਤੇ ਨਾਗ ਕੁਲੀ ਮਹਿ ਆਏ ਕਿਤੇ ਪੰਖ ਉਡਾਏ ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵ ਹੋ ਨਿਰ ਭਇਓ ਦਰਸ਼ਨ ਦੇਖ ਦੇਖ ਵਿਚ ਲਾਲੋ ਜੀ ਜਨਮ ਕੁਮਾਰੇ ਦੇਖ ਵਿਚ ਲਾਲੋ ਜੀ ਆਨੰਦ ਕੁਮਾਰ ਦੇ ਕੇ काफी समय तो आप सतगुरां दे सचखंड दरबार दी हाजरियां भरदे हो गुरबाणी दे कीर्तन दा आनंद माण रहे हो रहदे समय तो भी लाभ उठाने की कोशिश करो ख्यालों बाहर जाने को रोको एकाग्रचित होके गुरबाणी का कीर्तन गुरबाणी के विचार श्रवण करो क्योंकि जिन्नी देर तक आप एकाग्रचित होके गुरबाणी सुनते ही नहीं फिर उन्नी देर अगली स्टेज मनन के दर्जे तक नहीं पहुंच सकते और जिन्नी देर तक गुरबाणी के उपदेश मनते नहीं उन्नी देर तक गुरबाणी के उपदेश अमली जामा नहीं पहना सकते जे गुरबाणी के आशय अनुसार अपना जीवन ढालना है अपने जीवन के गुरबाणी के उपदेश कमाना है फिर गुरबाणी का उपदेश श्रद्धा नाल मनना पड़ेगा जे गुरबाणी का उपदेश मनना है इसनों एकाग्रचित होके पढ़ना पड़ेगा या सुनना पड़ेगा ताते शुरुआत इथों ही है और जिहड़ा है अखीर जिहड़ी है मंजिल सार संगत वो है गुरबाणी के उपदेश की कमाई जिस तरह आपां कल विचार कीते सी गाए सुने अंख विचै पाईए ना परम पग गुरु उपदेश गह जाओ लो नाम कमाईए सुन के मन आया मल कीता मन में Thank you. ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਇਹੋ ਜਿਹੇ ਨਗਰ ਵਿੱਚ ਪਹੁੰਚ ਗਏ ਨੇ ਜਿੱਥੋਂ ਤੱਕ ਬਹੁਤ ਵੱਡਾ ਜ਼ਿਮੀਦਾਰ ਉਸਨੇ ਧਰਮਸ਼ਾਲਾ ਬਣਾਈ ਹੈ, ਖੇਤਰ ਲਾ ਰੱਖਿਆ ਹੈ। ਅੱਗੇ ਅਭਿਆਗਤਾਂ ਅਤਿਥੀਆਂ ਮੁਸਾਫਰਾਂ ਦੀ ਬੜੀ ਸੇਵਾ ਵੀ ਕਰਦਾ ਹੈ। ਉਹਦੇ ਖੇਤਰ ਤੋਂ ਭੁੱਖੇ ਨੂੰ ਪ੍ਰਸ਼ਾਦ, ਨਗਰ ਨੂੰ ਵਸਤਰ ਵੀ ਮਿਲਦਾ ਹੈ। ਇਲਾਕੇ ਚ ਬੜੀ ਸ਼ੋਹਰਤ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਸ ਨਗਰ ਵਿੱਚ ਪਹੁੰਚਦੇ ਨੇ। ਭਾਈ ਮਰਦਾਨਾ ਬੇਨਤੀ ਕਰਦਾ, ਮਹਾਰਾਜ ਜੀ ਆਪ ਦੀ ਆਗਿਆ ਹੋਵੇ, ਕਿਤੇ ਖੇਤਰ ਲੱਗਿਆ ਹੋਵੇ ਮੈਂ ਪੁੱਛ ਲਵਾਂ, ਉੱਥੇ ਜਾ ਕੇ ਭੋਜਨ ਵਗੈਰਾ ਛਕ ਲਵਾਂ। ਗੁਰੂ ਬਾਬਾ ਜੀ ਕਹਿਣਗੇ ਮਰਦਾਨਿਆ ਪੁੱਛਦਾ, ਜੇ ਕਿਤੇ ਖੇਤਰ ਲੱਗਿਆ ਉੱਥੋਂ ਜਾ ਕੇ ਭੋਜਨ ਛਕਦਾ। ਮਰਦਾਨਾ ਨਗਰ ਦੇ ਕਿਸੇ ਸਿਆਣੇ ਬੰਦੇ ਪਾਸੋਂ ਪੁੱਛਦਾ ਹੈ, ਗੁਰਮੁਖਾ ਇੱਥੇ ਧਰਮਸ਼ਾਲਾ ਵੀ ਹੈ, ਕਿਤੇ ਛੇਤਰੀ ਵੀ ਲੱਗਿਆ, ਭਾਵ ਲੰਗਰ ਵੀ ਚੱਲ ਰਿਹਾ ਹੈ, ਭਾਈ ਮਰਦਾਨੇ ਦਾ ਲਿਬਾਸ ਦੇਖ ਕੇ ਉਹ ਗੁਰਮੁਖ ਕਹਿਣਗੇ ਬਾਬਾ ਜੀ ਸਾਡੇ ਨਗਰ ਦਾ ਚੌਧਰੀ ਹੈ, ਭੂਮੀ ਹੈ, ਉਹਨੇ ਧਰਮਸ਼ਾਲਾ ਬਣਾਈ ਹੈ, ਔਰ ਉਹਨੇ ਇੱਕ ਢੋਰਾ ਫੇਰਿਆ ਕਿ ਕੋਈ ਵੀ ਪਿੰਡ ਦੇ ਵਿੱਚ ਇਸ ਨਗਰ ਵਿੱਚ ਅਧਿਆਰ ਕੋਈ ਅਤਿਥੀ ਆਵੇ ਉਸਨੂੰ ਮੇਰੇ ਖੇਤਰ ਉੱਪਰ ਭੇਜ ਦੇਣਾ, ਆਪ ਨੂੰ ਉੱਥੇ ਰਹਿਣ ਵਾਸਤੇ ਟਿਕਾਣਾ ਵੀ ਮਿਲ ਜਾਏਗਾ, ਛਕਣ ਵਾਸਤੇ ਭੋਜਨ ਵੀ ਮਿਲ ਜਾਏਗਾ। ਮਰਦਾਨੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਚਰਨ ਕੀਤੀ। ਗੁਰੂ ਬਾਬਾ ਜੀ ਕਹਿਣਗੇ ਚੱਲ ਮਰਦਾਨੇ ਆ, ਭੂਮੀ ਦਾ ਖੇਤਰ ਵੀ ਦੇਖ ਲੈਂਦੇ। ਪਹੁੰਚ ਗਏ, ਭੂਮੀ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ। ਉਹਨਾਂ ਦੇ ਦਰਸ਼ਨਾਂ ਦੀ ਐਸੀ ਖਿੱਚ, ਬੜਾ ਪ੍ਰਭਾਵਿਤ ਹੋਇਆ। ਪ੍ਰਸਾਰ ਕੰਧ ਪ੍ਰਕਰਨ ਤੇ ਬਹੁਤ ਲੰਮਾ ਹੈ, ਆਪਾਂ ਤੇ ਸਿਰਫ ਇਸ਼ਾਰੇ ਮਾਤਰ ਅਰਜ ਕਰਨੀ ਹੈ ਸੰਖੇਪ ਦੇ ਵਿੱਚ। ਭੂਮੀਆਂ ਕਹਿਣਗੇ ਮਹਾਰਾਜ ਮੇਰੀ ਅਹੋ ਭਾਵ, ਮੈਨੂੰ ਆਪਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ, ਆਪ ਮੇਰੇ ਖੇਤਰ ਉੱਪਰ ਪਹੁੰਚੇ, ਮੈਨੂੰ ਸੇਵਾ ਦਾ ਮੌਕਾ ਬਖਸ਼ਿਆ। ਆ ਦੇਖੋ ਪੰਗਤਾਂ ਲੱਗੀਆਂ ਨੇ, ਅਭਿਆਗਤ ਅਤਿਥੀ ਛਕ ਰਹੇ ਨੇ, ਆਪ ਵੀ ਛਕੋ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਭੂਮੀਆਂ ਛਕ ਕੇ ਲਵਾਂਗੇ, ਪਹਿਲਾਂ ਇਉਂ ਦੱਸ ਕਿਰਤ ਕੀ ਹੈ। ਕਹਿਣਗੇ ਮਹਾਰਾਜ ਅੱਜ ਤੱਕ ਤੇ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਨਾਲੇ ਆਪ ਨੂੰ ਸਕਲ ਤੱਕ ਕੀ ਵਾਸਤਾ ਹੈ। ਦੇਖੋ ਕਿਵੇਂ ਗਰੀਬਾਂ ਦੀ ਲੋੜਵੰਦਾਂ ਦੀ ਸੇਵਾ ਹੋ ਰਹੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭੂਮੀ ਹੈ ਜੇ ਵਾਸਤਾ ਹੈ ਤਾਂ ਹੀ ਉਹ ਪੁੱਛ ਰਹੇ ਹਾਂ, ਕਿਤੇ ਹੋਰ ਨੇ ਨੀ ਪੁੱਛਿਆ, ਅਸੀਂ ਪੁੱਛ ਰਹੇ ਹਾਂ। ਬਿਲਕੁਲ ਇਹ ਸਾਧਾਰਨ ਜਿਹਾ ਪ੍ਰਸ਼ਨ ਹੈ, ਉੱਤਰ ਦੇ ਸਕਦਾ ਹੈ। ਹੁਣ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਖਸੀਅਤ ਦਾ ਭੂਮੀ ਦੇ ਮਨ ਤੇ ਐਸਾ ਪ੍ਰਭਾਵ ਪਿਆ, ਕਹਿਣਗੇ ਮਹਾਰਾਜ ਮੈਂ ਬਿਆਨ ਨਹੀਂ ਕਰ ਸਕਦਾ, ਮੈਨੂੰ ਦੱਸਦਿਆਂ ਸ਼ਰਮ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭੂਮੀ ਆ ਵੀ ਜਿੰਨੀ ਦੇਰ ਦੱਸਦਾ ਨਹੀਂ ਉਨੀ ਦੇਰ ਤੁਸੀਂ ਅਸੀਂ ਤੇਰੇ ਛੇਤਰ ਉੱਪਰ ਭੋਜਨ ਨਹੀਂ ਛੱਡ ਸਕਦੇ। ਅਖੀਰ ਇਸਨੇ ਅਰਦ ਕਰ ਹੀ ਦਿੱਤੀ ਆਪਣੇ ਗੁਨਾਹ ਨੂੰ ਛੁਪਾ ਨਾ ਸਕਿਆ। ਮਹਾਰਾਜ ਗਰੀਬ ਨਿਵਾਸ ਮੈਂ ਤੇ ਬੜਾ ਨਿਸ਼ਿਧ ਕਰਮ ਚੋਰੀ ਕਰਦਾ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭੂਮੀ ਆ ਚੋਰ ਦਾ ਤੇ ਸਮਾਜ ਦੇ ਉੱਤੇ ਕੋਈ ਸਤਿਕਾਰ ਹੀ ਨਹੀਂ, ਚੋਰ ਦੀ ਤੇ ਕੋਈ ਬਾਂਹ ਹੀ ਨਹੀਂ ਪਕੜਦਾ, ਚੋਰ ਸਾਲ ਆਏ ਕੀ ਤਰ੍ਹਾਂ ਭੀਜਾ ਹੈ, ਜੇ ਵਧੀ ਕਰੇ ਤਾਂ ਧਸੂਣਾ ਸੀਜਾ ਹੈ, ਚੋਰ ਕੀ ਹਾਮਾ ਹਰੇ ਨਾ ਕੋਏ ਚੋਰ ਕੀਆ ਚੰਗਾ ਕੀ
ਫਰਦਾ ਕੋਈ ਨਾ ਚੋਰਨੀ ਹਮਾ ਚੋਰਨੀ ਹਮਾ ਕੋਈ ਨਾ ਚੋਰਨੀ ਹਮਾ ਚੋਰਨੀ ਆਪਣੀ ਕਿਰਤ ਬਣਾ ਲਵੇ ਫਿਰ ਪਾਪ ਤੋਂ ਬਚਣਾ ਬਹੁਤ ਔਖਾ ਹੈ। ਹਰ ਕਿਸੇ ਨੂੰ ਆਪਣੀ ਕਿਰਤ ਪਿਆਰੀ ਲੱਗਦੀ ਹੈ, ਜਿਹੜਾ ਪਾਪ ਨੂੰ ਆਪਣੀ ਕਿਰਤ ਸਮਝ ਲੈਂਦਾ ਹੈ ਉਸਨੂੰ ਪਾਪ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਪਾਪ ਪੂਰਾ ਪਾਪੀ ਕਉ ਪਿਆਰਾ, ਪਾਪ ਲੱਭੇ ਪਾਪੇ ਪਾਸਾ, ਮਹਾਰਾਜ ਤੇ ਮੇਰੀ ਕਿਰਤ ਹੈ ਛੱਡ ਨਹੀਂ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਕਿਰਤ ਕਰਨੀ ਬਣਦੀ ਹੈ, ਅਸੀਂ ਲੱਜ ਨਹੀਂ ਰਹੇ, ਪਰ ਕਿਰਤ ਨੇਕ ਨੀਅਤ ਦੀ ਹੋਣੀ ਚਾਹੀਦੀ ਹੈ। ਰਾਏ ਹੱਕ ਨੂੰ ਚੜਾਉਣਾ ਇਹ ਕਿਰਤ ਨੇਕ ਨੀਅਤ ਦੀ ਨਹੀਂ ਹੈ, ਤੇ ਬੇਈਮਾਨੀ ਦੀ ਕਿਰਤ ਹੈ। ਪਰਾਇਆ ਹੱਕ ਮੁਸਲਮਾਨ ਵਾਸਤੇ, ਸੂਰ ਦਾ ਹਿੰਦੂ ਵਾਸਤੇ, ਗਊ ਦਾ ਮਾਸ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮ ਤਾਂ ਭਰੇ ਜਾ ਗੁਰਦਾਰ ਨਾਮ ਗਾਏ।
ਗੁਰੂ ਪੀਰ ਨਾ ਪਰਨ ਤੇਰੀ ਮਾਪਾ ਹਮ ਪਰਾਇਆ ਖਾਣ ਵਾਲਾ।
ਛੱਡ ਦੇਗਾ ਤੇਰੇ ਖੇਤਰ ਦੇ ਭੋਜਨ ਛੱਡ ਦੇਵਾਂਗੇ ਵੀ ਨਹੀਂ ਇਹ ਪਰਾਇਆ ਹੱਕ ਤੇ ਗਰੀਬਾਂ ਦੀ ਨਿਚੋੜੀ ਰੱਤ ਅਸੀਂ ਨਹੀਂ ਪੀ ਸਕਦੇ। ਭੂਮੀਆਂ ਕਹਿ ਲਗੇ ਮਹਾਰਾਜ ਠੀਕ ਹੈ, ਮੈਂ ਵੀ ਇਹ ਗੱਲ ਮੰਨਦਾ ਹਾਂ ਕਿ ਮੇਰੀ ਕਿਰਤ ਚੰਗੀ ਨਹੀਂ, ਪਰ ਇਹ ਕੁਝ ਕਰਕੇ ਮੈਂ ਤੇ ਦਾਨ ਕਰਦਾ, ਮੈਂ ਤੇ ਖੇਤਰ ਲਾ ਰੱਖੇ ਆ, ਮੈਂ ਤੇ ਧਰਮਸ਼ਾਲਾ ਬਣਾਈ ਹੈ, ਮੈਂ ਤੇ ਆ ਗਏ ਅਧਿਆਪਤਾ ਸਥਿਤੀਆਂ ਦੀ ਬਿਨਾਂ ਕਿਸੇ ਵਿਤਕਰੇ ਤੋਂ ਸੇਵਾ ਕਰਦਾ ਹਾਂ, ਫਿਰ ਕਿਰਤ ਦਾ ਕੀ ਵਾਸਤਾ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭੂਮੀਆਂ ਤੇਰੇ ਮਨ ਵਿੱਚ ਇੱਕ ਸੰਦੇਹ ਹੈ, ਮੈਂ ਬੇਈਮਾਨੀ ਦੀ ਕਿਰਤ ਕਰਕੇ ਉਹਦਾ ਇੱਕ ਹਿੱਸਾ ਦਾਨ ਕਰ ਦਿਆਂਗਾ, ਮੇਰੀ ਕਿਰਤ ਇਮਾਨ ਦੀ ਬਣ ਜਾਏਗੀ। ਯਾਦ ਰੱਖ, ਹਰਾਮ ਦੇ ਮਾਲ ਚ ਮਿਰਚ ਮਸਾਲੇ ਪਾ ਕੇ ਉਹਨਾਂ ਨੂੰ ਹਲਾਲ ਦਾ ਨਹੀਂ ਬਣਾਇਆ ਜਾ ਸਕਦਾ। ਬੇਈਮਾਨੀ ਦੀ ਕਿਰਤ ਦਾ ਇੱਕ ਹਿੱਸਾ ਕੀ ਭਾਵੇਂ ਸਾਰੀ ਦੀ ਸਾਰੀ ਕਿਉਂ ਨਾ ਦਾਨ ਕਰ ਦਿੱਤੀ ਜਾਵੇ, ਉਹ ਫਿਰ ਵੀ ਬੇਈਮਾਨੀ ਦੀ ਹੀ ਰਹਿੰਦੀ। ਗੰਭੀਰ ਕਿਰਤ ਨਾ ਜਾਈਏ, ਛੁੱਟਾ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਸਾਰੇ ਸੰਗਤ ਭੂਮੀਏ ਦੇ ਪਾਸ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਸ਼ਨ ਦਾ ਉੱਤਰ ਤੇ ਕੋਈ ਨਹੀਂ, ਪਰ ਕਹਿਣ ਲੱਗਾ ਮਹਾਰਾਜ ਮੈਂ ਚੋਰੀ ਨਹੀਂ ਛੱਡ ਸਕਦਾ, ਹੋਰ ਜੋ ਹੁਕਮ ਕਰਾਂਗੇ ਮੰਨ ਲਵਾਂਗਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੋਰੀ ਛਡਾਉਣੀ ਹੈ, ਗੁਰੂ ਪੀੜਾਂ ਦੇ ਪਾਸ ਹੋਰ ਬੜੇ ਤਰੀਕੇ ਹੋਇਆ ਕਰਦੇ ਨੇ, ਜੇ ਉਹ ਨਹੀਂ ਛੱਡਦਾ ਤੇ ਦੂਸਰੇ ਤਰੀਕੇ ਸਹੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਵਾਰ ਲਾਹੌਰ ਤੋਂ ਆ ਕੇ ਕੁਝ ਕੁ ਸੱਜਣਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਸਾਡੀ ਕਲਿਆਣ ਦਾ ਵੀ ਸੌਖਾ ਜਿਹਾ ਸਾਧਨ ਮਿਲ ਗਿਆ, ਸਤਿਗੁਰੂ ਜੀ ਕਹਿੰਦੇ ਭਾਈ ਸੌਖਾ ਸਾਧਨ ਦੱਸ ਦਿੰਦੇ ਹਨ, ਤੁਸੀਂ ਸੱਚ ਹੋ ਗਿਆ ਕਰੋ। ਮਹਾਰਾਜ ਜੀ ਬਹੁਤ ਔਖਾ ਹੈ, ਸਤਿਗੁਰੂ ਜੀ ਕਹਿੰਦੇ ਕਿਹੜਾ ਔਖਾ ਹੈ, ਝੂਠ ਤੋਂ ਗੁਰੇਜ ਕਰਨਾ ਹੈ ਕੋਈ ਵੱਡੀ ਗੱਲ ਨਹੀਂ, ਸੱਚ ਉੱਪਰ ਪਹਿਰਾ ਦਿਓ ਤੁਹਾਡੀ ਕਲਿਆਣ ਹੋ ਜਾਵੇਗੀ। ਨਹੀਂ ਮਹਾਰਾਜ ਜਿਹੜੇ ਸਾਡੇ ਵਪਾਰ ਸਾਡੇ ਬਿਜ਼ਨਸ ਨੇ ਝੂਠ ਤੋਂ ਬਗੈਰ ਤੇ ਸਾਡਾ ਗੁਜ਼ਾਰਾ ਹੀ ਨਹੀਂ ਹੁੰਦਾ, ਸਾਨੂੰ ਤੇ ਪੈਰ ਪੈਰ ਤੇ ਝੂਠ ਬੋਲਣਾ ਪੈਂਦਾ। ਸਤਿਗੁਰੂ ਜੀ ਫਿਰ ਕਹਿਣਗੇ ਵੀ ਤੁਸੀਂ ਕਲਿਆਣ ਦਾ ਸੌਖਾ ਸਾਧਨ ਪੁੱਛਿਆ ਸੀ, ਅਸੀਂ ਦੱਸ ਦਿੱਤਾ, ਕਮਾ ਲਓਗੇ ਤੁਹਾਡੀ ਕਲਿਆਣ ਹੋ ਜਾਵੇਗੀ। ਨਹੀਂ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ। ਮਹਾਰਾਜ ਕੋਈ ਹੋਰ ਹੁਕਮ ਕਰ ਦਿਓ, ਸਾਨੂੰ ਝੂਠ ਬੋਲਣ ਦੀ ਇਜਾਜ਼ਤ ਦੇ ਦਿਓ। ਹੁਣ ਸਾਰਸੰਗ ਦੇ ਇੱਥੇ ਸਤਿਗੁਰੂ ਜੀ ਝੂਠ ਨੂੰ ਪ੍ਰਮੋਟ ਨਹੀਂ ਕਰ ਰਹੇ, ਉਹਨਾਂ ਪਾਸੋਂ ਝੂਠ ਛਡਾਉਣਾ ਹੈ। ਕਹਿਣਗੇ ਠੀਕ ਹੈ ਵੀ ਤੁਹਾਨੂੰ ਝੂਠ ਬੋਲਣ ਦੀ ਆਗਿਆ ਹੈ, ਰੱਜ ਕੇ ਝੂਠ ਬੋਲੋ, ਪਰ ਇੱਕ ਸ਼ਰਤ ਤੇ ਕਿ ਸ਼ਾਮ ਦੇ ਵਕਤ ਧਰਮਸ਼ਾਲਾ ਵਿੱਚ ਇਕੱਤਰ ਹੋ ਕੇ ਦੱਸ ਦਿਆ ਕਰੋ ਅੱਜ ਮੈਂ ਇੰਨੀ ਵਾਰ ਝੂਠ ਬੋਲਿਆ। ਜਦੋਂ ਤੁਸੀਂ ਸਾਨੂੰ ਤੁਸੀਂ ਦੱਸ ਦਿਆ ਕਰੋਗੇ ਫਿਰ ਤੁਹਾਡਾ ਗੁਨਾਹ ਮੁਆਫ ਹੋ ਜਾਇਆ ਕਰੇਗਾ। ਹੁਣ ਸਾਧ ਸਾਨੂੰ ਸਤਿਗੁਰੂ ਜੀ ਜਾਣਦੇ ਨੇ, ਉਹ ਮਨੋਵਿਗਿਆਨ ਨੂੰ ਭਲੀ ਪ੍ਰਕਾਰ ਸਮਝ ਰਹੇ ਨੇ ਕਿ ਬੋਲੋ ਰੱਜ ਕੇ ਝੂਠ, ਆਪਣਾ ਝੂਠ ਸੰਗਤ ਦੇ ਸਾਹਮਣੇ ਵਿਜਿਤ ਕਰ ਦਿਆ ਕਰੋ, ਨਸ਼ਰ ਕਰ ਦਿਆ ਕਰੋ, ਫਿਰ ਤੁਹਾਨੂੰ ਇਜਾਜ਼ਤ ਹੈ। ਮਹਾਰਾਜ ਇਹ ਗੱਲ ਪ੍ਰਵਾਨ ਹੈ। ਹੁਣ ਸਾਧ ਸਾਡੇ ਵਿੱਚ ਵੀ ਬਹੁਤ ਸਾਰੇ ਸੱਜਣ ਜਿਨ੍ਹਾਂ ਦੀ ਆਦਤ ਬਣ ਗਈ ਹੈ, ਜਿਨ੍ਹਾਂ ਦੀ ਜ਼ਬਾਨ ਦਾ ਚਸਕਾ ਬਣ ਗਿਆ ਹੈ ਜੀਵ ਦੇ ਸਵਾਦ ਵਾਸਤੇ ਮਾਸ ਖਾਣਾ, ਸਤਿਗੁਰੂ ਜੀ ਦੇ ਪਾਸ ਵੀ ਜ਼ਰੂਰ ਇਹ ਪ੍ਰਸ਼ਨ ਹੋਇਆ ਹੋਵੇਗਾ, ਮਹਾਰਾਜ ਮਾਸ ਖਾ ਲੈਣਾ ਚਾਹੀਦਾ ਹੈ ਜਾਂ ਨਹੀਂ। ਹੁਣ ਜੋ ਕੁਝ ਰਹਿਤ ਨਾਮੇ ਵਿੱਚ ਲਿਖਿਆ ਹੈ ਅਸੀਂ ਉਹਦੀ ਇੰਟਰਪ੍ਰਿਟੇਸ਼ਨ ਆਪਣੇ ਹਿਸਾਬ ਕਿਤਾਬ ਨਾਲ ਕਰਦੇ ਹਾਂ ਕਿ ਸਤਿਗੁਰੂ ਜੀ ਨੇ ਦੱਸਿਆ ਪੁੱਠਾ ਨਹੀਂ ਖਾਣਾ। ਜੇ ਪੁੱਠਾ ਨਹੀਂ ਖਾਣਾ ਇਸਦਾ ਭਾਵ ਇਹ ਬਣਦਾ ਕਿ ਟੱਕਾ ਖਾ ਲੈਣਾ। ਸਾਧਨ ਜੇ ਪੁੱਠਾ ਨਹੀਂ ਖਾਣਾ ਤੇ ਨਾਲ ਇਹ ਨਹੀਂ ਲਿਖਿਆ ਵੀ ਝਟਕਾ ਖਾ ਲੈਣਾ, ਇਹ ਆਪਾਂ ਇਸਨੂੰ ਦੂਸਰੇ ਤਰੀਕੇ ਦੂਸਰੇ ਪੁਆਇੰਟ ਤੋਂ ਦੇਖੀਏ। ਇੱਥੇ ਵੀ ਦਰਅਸਲ ਗੱਲ ਉਹ ਹੀ ਹੈ, ਜੇ ਅੱਜ ਸਾਡੇ ਵਿੱਚ ਇੱਕ ਵਰਗ ਐਸਾ ਹੈ ਜਿਸਦਾ ਇਹ ਸੁਭਾਅ ਬਣ ਗਿਆ ਜਾਂ ਜਿਸ ਦੀ ਰੁਚੀ ਹੈ ਮਾਸ ਖਾਣ ਦੇ ਵਿੱਚ, ਇਹ ਗੱਲ ਸਮਝੀ ਜਾ ਸਕਦੀ ਹੈ ਕਿ ਇਹ ਰੁਚੀ ਦੇ ਬੰਦੇ ਉਦੋਂ ਵੀ ਹੋਣਗੇ। ਸਤਿਗੁਰੂ ਜੀ ਨੇ ਉਹਨਾਂ ਨੂੰ ਵਰਜਣ ਵਾਸਤੇ, ਕਿਉਂਕਿ ਉਹ ਆਗਿਆ ਦੇ ਹੀ ਨਹੀਂ ਸਕਦੇ ਕਿ ਆਪਣੀ ਜੀਭ ਦੇ ਸਵਾਦ ਵਾਸਤੇ ਤੁਸੀਂ ਕਿਸੇ ਹੋਰ ਜ਼ਿੰਦਗੀ ਦਾ ਘਾਤ ਕਰੋ, ਸਤਿਗੁਰੂ ਜੀ ਤੇ ਸਾਨੂੰ ਜੀਵਾਂ ਉੱਪਰ ਦਇਆ ਕਰਨ ਵਾਸਤੇ ਪ੍ਰੇਰਨਾ ਦਿੰਦੇ ਔਰ ਦਇਆ ਨੂੰ ਧਰਮ ਦਾ ਬੀਜ ਮੰਨਿਆ ਗਿਆ। ਜਿੱਥੇ ਦਇਆ ਹੀ ਨਹੀਂ ਉੱਥੇ ਧਰਮ ਦਾ ਪ੍ਰਸ਼ਨ ਹੀ ਨਹੀਂ ਉੱਠਦਾ। ਔਰ ਧਰਮ ਦਇਆ ਕਾ ਪੂਤ, ਪਹਿਲਾਂ ਦਇਆ ਰੂਪੀ ਗਊ ਪੈਦਾ ਹੋਵੇਗੀ, ਫਿਰ ਉਸਨੂੰ ਧਰਮ ਰੂਪੀ ਧੌਦਾ ਬੈਲ ਪੈਦਾ ਹੋਵੇਗਾ। ਦਇਆ ਪਹਿਲਾਂ ਆਵੇਗੀ ਧਰਮ ਬਾਅਦ ਵਿੱਚ ਆਵੇਗਾ। ਜਿੱਥੇ ਦਇਆ ਹੀ ਨਹੀਂ ਉੱਥੇ ਧਰਮ ਦਾ ਸਵਾਲ ਹੀ ਨਹੀਂ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸਤਿਗੁਰੂ ਜੀ ਇੱਥੋਂ ਤੱਕ ਫੁਰਮਾਨ ਕਰ ਰਹੇ ਨੇ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ।
ਵਿਠਾੜ ਤੀਰ ਸਾਡਾ ਫਲ ਮਿਲ ਜਾਏ, ਤੀਰ ਸਾਡਾ ਫਲ।
ਸੂਤ ਕੋ ਹੋਏ ਗੋਹੇ
ਵਰਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕਹਿ ਜੀਆਂ ਬਾਜ ਨਾ ਹੋਏ। ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਪਾਣੀ ਵਿਚ ਵੀ ਜੀਵ ਨੇ ਅੰਨ ਦੇ ਵਿਚ ਵੀ ਜੀਵ ਨੇ, ਜਿਹੜੇ ਖਾਣੇ ਨੀ ਚਾਹੀਦੇ। ਸਾਰਥਕ ਨਾ ਸਾਨੂੰ ਸਤਿਗੁਰੂ ਜੀ ਨੇ ਪਾਣੀ ਪੀਣ ਤੋਂ ਵਰਜੇ ਆ, ਨਾ ਸਤਿਗੁਰੂ ਜੀ ਨੇ ਸਾਨੂੰ ਅੰਨ ਖਾਣ ਤੋਂ ਵਰਜੇ ਆ। ਸਤਿਗੁਰੂ ਜੀ ਤੇ ਕਹਿ ਰਹੇ ਨੇ ਬਰਤਨ ਕੋ ਪਾਣੀ ਤੈਨੂੰ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਹੈ, ਅਨਾਜ ਦਿੱਤਾ ਖਾਣ ਵਾਸਤੇ। ਜੇ ਕੋਈ ਕਹੇ ਮੈਂ ਅਨਾਜ ਨਹੀਂ ਖਾਂਦਾ, ਸਤਿਗੁਰੂ ਜੀ ਕਹਿ ਰਹੇ ਨੇ ਇਹ ਪਾਖੰਡ ਹੈ, ਛੋਟ ਹੈ, ਅੰਨ ਅੰਤਰ ਹੈ, ਪਾਖੰਡ, ਨਾ ਸੁਹਾਗਣ ਨਾ ਉਹਨੂੰ ਰੰਡ। ਅੰਨ ਨਾ ਖਾਇਆ ਸਾਧ ਨੂੰ ਆਇਆ, ਬਹੁਤ ਪਾਇਆ ਦੂਜਾ ਪਾਇਆ, ਵਸਤਰ ਨਾ ਕਹਿ ਰਹਿ ਅਹਿਨ ਕਹਿ ਰਹਿ, ਮੋਹਨ ਰੂਤਾ ਕਿਉਂ ਜਾਗੈ ਗੁਰਬਿਨ ਸੂਤਾ। ਭਗੋਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੈ ਸਤ ਗੁਰੂ। ਸਾਨੂੰ ਸਤਿਗੁਰੂ ਜੀ ਨੇ ਅੰਨ ਖਾਣ ਤੋਂ ਵਰਜਿਆ ਨਹੀਂ, ਬਲਕਿ ਗੁਰਬਾਣੀ ਚ ਤੁਹਾਨੂੰ ਜ਼ਿਕਰ ਮਿਲੇਗਾ, ਜਪੀਐ ਨਾਮ ਅੰਨ ਕੈ ਸਾਧ। ਇਉਂ ਨਹੀਂ ਲਿਖਿਆ ਜਪੀਐ ਨਾਮ ਮਾਸ ਕੈ ਸਾਧ। ਦੱਸੋ ਗੁਰਬਾਣੀ ਚ ਕਿੱਥੇ ਜ਼ਿਕਰ ਆਉਂਦਾ ਕਿ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੋਵੇ ਵੀ ਤੁਹਾਡੇ ਖਾਣ ਵਾਸਤੇ ਪ੍ਰਮਾਤਮਾ ਨੇ ਇਹ ਜੀਵ ਪੈਦਾ ਕੀਤੇ ਨੇ, ਇਹਨਾਂ ਨੂੰ ਵੱਢ ਕੇ ਇਹਨਾਂ ਦਾ ਘਾਤ ਕਰਕੇ ਇਹਨਾਂ ਦਾ ਮਾਸ ਖਾ ਲਿਆ ਕਰੋ। ਗੁਰਬਾਣੀ ਵਿਚ ਇੱਕ ਸ਼ਬਦ ਐਸਾ ਜ਼ਰੂਰ ਆਉਂਦਾ ਹੈ ਜਿੱਥੋਂ ਕਈ ਵਾਰ ਕਈ ਸੱਜਣ ਤਬਲਾ ਖਾ ਜਾਂਦੇ ਨੇ, ਮਾਸ ਮਾਸ ਕਰਮੂਠ ਝਗੜੇ ਵਾਲਾ ਸਾਰਸੰਗ। ਉੱਥੇ ਦਰਅਸਲ ਵਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਹਨਾਂ ਪੰਡਿਤਾਂ ਨਾਲ ਚਰਚਾ ਹੋ ਰਹੀ ਹੈ ਜਿਹੜੇ ਇੱਕ ਪਾਸੇ ਤੇ ਸੰਸਾਰ ਦੇ ਲੋਕਾਂ ਨੂੰ ਜੀਵਾਂ ਪਰ ਦਇਆ ਕਰਨ ਵਾਸਤੇ ਪ੍ਰੇਰ ਰਹੇ ਨੇ ਵੀ ਜੀਵ ਦਾ ਘਾਤ ਨਹੀਂ ਕਰਨਾ ਜੇ ਪੁਰਬ ਦਾ ਦਿਨ ਹੈ, ਦੂਜੇ ਪਾਸੇ ਜਿਹਨੂੰ ਆਪਣੇ ਧਰਮ ਸ਼ਾਸਤਰਾਂ ਦੀ ਵਿਆਖਿਆ ਕਰਦੇ ਨੇ ਉਹਨਾਂ ਵਿੱਚ ਜ਼ਿਕਰ ਆਉਂਦਾ ਹੈ ਵੀ ਜੇ ਇਹ ਜੱਗ ਕਰਨਾ ਹੋਵੇ ਤਾਂ ਫਲਾਣੇ ਜਾਨਵਰ ਦੀ ਬਲੀ ਦੇਣੀ ਪਵੇਗੀ, ਇਹ ਜੱਗ ਕਰਨਾ ਹੋਵੇ ਫਲਾਣੇ ਜਾਨਵਰ ਦੀ ਬਲੀ ਦੇਣੀ ਪਵੇਗੀ। ਜਦੋਂ ਕੋਈ ਚਰਚਾ ਸ਼ੁਰੂ ਹੋ ਜਾਵੇ ਨਾ, ਜਦੋਂ ਕਿਸੇ ਗੱਲ ਦੇ ਉੱਪਰ ਡਿਸਕਸ਼ਨ ਹੋਵੇ ਤਾਂ ਉੱਥੇ ਉਹਦੇ ਹਰ ਪਹਿਲੂ ਦੇ ਉੱਪਰ ਵਿਚਾਰ ਹੁੰਦਾ ਹੈ, ਉੱਥੇ ਵਾਰ ਦੀ ਕਈ ਵਾਰ ਖਲ ਲਾਉਣੀ ਪੈ ਜਾਂਦੀ ਹੈ, ਬਹੁਤ ਹੀ ਗਹਿਨ ਵਿਚਾਰ ਕਰਨੀ ਹੋਵੇ। ਉੱਥੇ ਸਤਿਗੁਰੂ ਜੀ ਦਾ ਮਕਸਦ ਮਾਸ ਖਾਣ ਨੂੰ ਪ੍ਰਮੋਟ ਕਰਨਾ ਨਹੀਂ, ਉੱਥੇ ਸਤਿਗੁਰੂ ਜੀ ਕਹਿ ਰਹੇ ਨੇ ਜੀ ਕੇਵਲ ਮਾਸ ਨਾ ਖਾਣ ਦੇ ਨਾਲ ਹੀ ਜੀਵ ਦੀ ਕਲਿਆਣ ਨਹੀਂ ਹੋ ਜਾਂਦੀ, ਵੀ ਤੁਹਾਨੂੰ ਡਬਲ ਸਟੈਂਡਰਡ ਨਹੀਂ ਵਰਤਣਾ ਚਾਹੀਦਾ। ਇੱਕ ਪਾਸੇ ਤੁਸੀਂ ਕਹਿ ਦਿਓ ਵੀ ਅੱਜ ਦੇ ਦਿਨ ਮਾਸ ਨਹੀਂ ਰਿੰਨਣਾ, ਔਰ ਦੂਸਰੇ ਪਾਸੇ ਜਦੋਂ ਜੱਗ ਹਵਨ ਕਰਨ ਵੇਲੇ ਤੁਸੀਂ ਜਾਨਵਰਾਂ ਦੀ ਬਲੀ ਦੇਵੋ, ਔਰ ਸਾਧ ਸੰਗਤ ਨਾਲ ਜੇ ਆਪਾਂ ਇਸ ਗੱਲ ਨੂੰ ਇਤਿਹਾਸਕ ਨੁਕਤਾ ਨਿਗਾਹ ਤੋਂ ਦੇਖੀਏ, ਇਤਿਹਾਸ ਦੇ ਜਿੰਨੇ ਮਰਜ਼ੀ ਸਰੋਤ ਲੈ ਲਓ, ਜਿੱਥੇ ਕਿਤੇ ਵੀ ਇਸ ਪ੍ਰਕਰਨ ਦਾ ਜ਼ਿਕਰ ਆਉਂਦਾ ਹੈ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੂਰਜ ਗ੍ਰਹਿਣ ਦੇ ਮਿਲਦੇ ਸਮੇਂ ਕੁਰੂਕਸ਼ੇਤਰ ਜੇਗਾ ਚਾੜ ਦਿੱਤਾ, ਉਹਦੇ ਵਿੱਚ ਹਿਰਨ ਦਾ ਮਾਸ ਰਿੰਨਣ ਵਾਸਤੇ ਰੱਖ ਦਿੱਤਾ, ਹਾਹਾਕਾਰ ਮਚ ਗਈ ਉੱਥੋਂ ਦੇ ਪੰਡਿਆਂ ਦੇ ਵਿੱਚ, ਬ੍ਰਾਹਮਣਾਂ ਦੇ ਵਿੱਚ। ਉਹਨਾਂ ਨੇ ਆ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਚਰਚਾ ਸ਼ੁਰੂ ਕਰ ਦਿੱਤੀ, ਬੜੀ ਨਵੀਂ ਚਰਚਾ ਹੋਈ। ਉਹ ਚਰਚਾ ਦਾ ਭੋਗ ਪੈਣ ਤੋਂ ਬਾਅਦ ਹੁਣ ਦੱਸੋ ਕਿਹੜੇ ਇਤਿਹਾਸ ਦੇ ਸਰੋਤ ਦੀ ਗੱਲ ਕਰੀਏ। ਇਤਿਹਾਸ ਦੇ ਜਿਹਨਾਂ ਸੋਰਸ ਵਿੱਚ ਇਹ ਗੱਲ ਲਿਖੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਉਹਨਾਂ ਬ੍ਰਾਹਮਣਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਵਾਸਤੇ ਹਿਰਨ ਦਾ ਮਾਸ ਰਿੰਨਣ ਵਾਸਤੇ ਰੱਖ ਦਿੱਤਾ। ਅਖੀਰ ਤੇ ਜਾ ਕੇ ਜ਼ਿਕਰ ਇਹ ਆਉਂਦਾ ਹੈ, ਉਹ ਸਾਰੀ ਚਰਚਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਦਾਨੇ ਦਾ ਢੱਕਣ ਚੁੱਕ, ਉਹਦੇ ਵਿੱਚੋਂ ਕੜਾਹ ਪ੍ਰਸ਼ਾਦੀਆਂ ਭਾਪਾਂ ਨਿਕਲ ਰਹੀਆਂ ਨੇ, ਕਿਤੇ ਜ਼ਿਕਰ ਆਉਂਦਾ ਉਹਦੇ ਵਿੱਚ ਖੀਰ ਰਿੰਨੀ ਜਾ ਰਹੀ ਹੈ। ਸਾਰ ਸੰਗਤ ਇੱਥੋਂ ਕੀ ਸਿੱਧ ਹੋਵੇਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜਿਹੜੇ ਉਹ ਡਬਲ ਸਟੈਂਡਰਡ ਵਰਤ ਰਹੇ ਸਨ, ਇੱਕ ਵਾਰ ਕੁਝ ਹੋਰ ਕਹਿ ਰਹੇ ਨੇ, ਦੂਸਰੇ ਪਲੇਟਫਾਰਮ ਤੇ ਕੁਝ ਹੋਰ ਕਹਿ ਰਹੇ ਨੇ। ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪੜਦੇ ਫਾਸ਼ ਕਰ ਰਹੇ ਨੇ ਵੀ ਤੁਸੀਂ ਮੌਕਾ ਪ੍ਰਸਤ ਬੰਦੇ ਹੋ, ਤੁਹਾਡੀ ਸਟੇਟਮੈਂਟ ਇੱਕ ਨਹੀਂ ਪੈਰ ਪੈਰ ਤੇ ਬਦਲਣ ਵਾਲੇ ਹੋ। ਉਹ ਤੇ ਸਾਰ ਸੰਗਤ ਚਰਚਾ ਹੋ ਰਹੀ ਹੈ। ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇਹ ਤਾਂ ਭਾਵ ਇਹ ਨਹੀਂ ਲਿਆ ਜਾ ਸਕਦਾ ਵੀ ਇਸ਼ਨਾਨ ਹੀ ਨਹੀਂ ਕਰਨਾ। ਸਰੀਰ ਦੀ ਸ਼ੁੱਧੀ ਸਰੀਰ ਦੇ ਇਸ਼ਨਾਨ ਦੇ ਨਾਲ ਮਨ ਸੁੱਚਾ ਨਹੀਂ ਹੋ ਸਕਦਾ। ਇਸ ਦਾ ਭਾਵ ਇਹ ਵੀ ਨਹੀਂ ਲਿਆ ਜਾ ਸਕਦਾ ਵੀ ਮਨ ਸੁੱਚਾ ਤਾਂ ਹੋਵੇਗਾ ਜੇਕਰ ਸਰੀਰ ਨੂੰ ਮਦੀਨ ਰੱਖਿਆ ਜਾਵੇਗਾ। ਸਰੀਰ ਨੂੰ ਧੋਣ ਦੀ ਲੋੜ ਹੀ ਨਹੀਂ, ਮਨ ਹੀ ਧੋਤਾ ਜਾਵੇ ਇਹੋ ਹੀ ਕਾਫ਼ੀ ਹੈ। ਫਿਰ ਸਾਰ ਸੰਗ ਦੱਸੋ ਗੁਰੂ ਗੁਰਮਤ ਦੇ ਨੁਕਤਾ ਨਿਗਾ ਤੋਂ ਇਸ਼ਨਾਨ ਦਾ ਕੀ ਮਹੱਤਵ ਰਹਿ ਗਿਆ। ਸਤਿਗੁਰੂ ਜੀ ਤੇ ਇਸ਼ਨਾਨ ਦੀ ਵਡਿਆਈ ਦੱਸ ਰਹੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਸਤਿਗੁਰੂ ਜੀ ਤੇ ਗੁਰਮਤ ਦੇ ਸੁਨਹਿਰੀ ਅਸੂਲ ਹੀ ਇਹ ਦੱਸ ਰਹੇ ਨੇ ਗੁਰਮੁਖ ਨਾਮ ਦਾਨ ਇਸ਼ਨਾਨ। ਔਰ ਸਤਿਗੁਰੂ ਕਾ ਜੋ ਸਿੱਖ ਅਕਾਏ ਤੋ ਭਰ ਕੇ ਉੱਠ ਹਰਨਾਮ ਧਿਆਵੈ, ਉਦਮ ਕਰੇ ਭਰ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਆਵੈ। ਸਤਿਗੁਰੂ ਜੀ ਹੁਕਮ ਕਰ ਰਹੇ ਨੇ ਉੱਠ ਇਸ਼ਨਾਨ ਕਰੋ ਪ੍ਰਭਾਤੇ। ਇਸ਼ਨਾਨ ਤੇ ਗੁਰਸਿੱਖ ਦਾ ਰੋਜ਼ ਦਾ ਕਰਮ ਹੈ। ਜੇ ਆਪਾਂ ਕਹੀਏ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ, ਉਹ ਸਾਰ ਸੰਗਤ ਉੱਥੇ ਕਿਸੇ ਹੋਰ ਰੈਫਰੈਂਸ ਟੂ ਕੰਟੈਕਟ ਗੱਲ ਹੋ ਰਹੀ ਹੈ। ਜੇ ਆਪਾਂ ਇਸੇ ਗੱਲ ਨੂੰ ਪਕੜ ਕੇ ਬੈਠ ਜਾਈਏ, ਸੁੱਚੇ ਇਹ ਨਾ ਆਖੀਆ ਬਹਿਣ ਦੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਫਿਰ ਤੇ ਇੱਥੇ ਇਸ਼ਨਾਨ ਦਾ ਹੀ ਖੰਡਨ ਹੋ ਜਾਏਗਾ। ਇਸ਼ਨਾਨ ਗੁਰਸਿੱਖ ਨੇ ਰੋਜ਼ ਕਰਨਾ। ਸਾਰ ਸੰਗਤ ਕਈ ਵਾਰ ਆਪਾਂ ਆਪਣਾ ਮਨੋਰਥ ਸਿੱਧ ਕਰਨ ਵਾਸਤੇ ਗੁਰਬਾਣੀ ਦੇ ਵਿੱਚੋਂ ਕੋਈ ਐਸੇ ਪ੍ਰਮਾਣ ਲੱਭ ਲੈਂਦੇ ਹਾਂ ਜਿਨ੍ਹਾਂ ਦੀ ਵਰਤੋਂ ਸਿਰਫ ਮੌਕਾ ਪ੍ਰਸਤੀ ਹੀ ਕਹੀ ਜਾ ਸਕਦੀ ਹੈ। ਜਦੋਂ ਗੁਰਬਾਣੀ ਦੀ ਗਹਿਨ ਵਿਚਾਰ ਕੀਤੀ ਜਾਵੇਗੀ, ਸਾਰ ਸੰਗ ਗੁਰਬਾਣੀ ਤੁਹਾਨੂੰ ਕਿਤੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦੇਵੇਗੀ ਕਿ ਤੁਸੀਂ ਆਪਣੀ ਜੀਭ ਦੇ ਸਵਾਦ ਵਾਸਤੇ ਕਿਸੇ ਹੋਰ ਜ਼ਿੰਦਗੀ ਦਾ ਘਾਤ ਕਰੋ। ਜੇ ਸਤਿਗੁਰੂ ਜੀ ਨੇ ਵਰਤ ਦਿੱਤਾ ਵੀ ਕੁੱਠਾ ਨਹੀਂ ਖਾਣਾ, ਇਸਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਵੀ ਝਟਕਾ ਖਾ ਲੈਣਾ। ਜੇ ਸਤਿਗੁਰੂ ਜੀ ਨੇ ਕਹਿ ਵੀ ਦਿੱਤਾ ਤਾਂ ਉਹਨਾਂ ਨੂੰ ਸਿਰਫ ਵਰਜਣ ਵਾਸਤੇ, ਇੱਕ ਵਾਰ ਆਪਣੀ ਜੀਭ ਦੇ ਸਵਾਦ ਵਾਸਤੇ ਆਪਾਂ ਕਿਸੇ ਜ਼ਿੰਦਗੀ ਦਾ ਘਾਤ ਕਰਾਂਗੇ, ਅਗਲੀ ਵਾਰ ਜੀਭ ਮੰਗੇਗੀ ਮਾਸ ਖਾਣ ਵਾਸਤੇ, ਚਾਰ ਵਾਰ ਸੋਚਾਂਗੇ ਵਿਚਾਰੇ ਜੀਵ ਨੂੰ ਮਾਰੀਏ ਜਾਂ ਨਾ, ਅਵੋਇਡ ਕਰਾਂਗੇ ਵੀ ਚਲੋ ਹੋਰ ਵੀ ਖਾਧਾ ਜਾ ਸਕਦਾ ਹੈ। ਇੱਕ ਵਾਰ ਕਿਸੇ ਨੂੰ ਝਟਕਾਵਾਂਗੇ, ਕਿਸੇ ਜੀਵ ਦੀ ਜਾਨ ਲਵਾਂਗੇ, ਦੋ ਵਾਰ ਲਵਾਂਗੇ, ਤਿੰਨ ਵਾਰ ਲਵਾਂਗੇ, ਜ਼ਰੂਰ ਕੋਈ ਨਾ ਕੋਈ ਵਕਤ ਆ ਜਾਏਗਾ ਜਦੋਂ ਤੁਹਾਡੀ ਆਪਣੀ ਜ਼ਮੀਰ ਹੀ ਅੰਦਰੋਂ ਇਨਕਾਰ ਕਰਦੇ ਹਨ, ਤੁਹਾਨੂੰ ਵੱਧ ਦੇਵੇਗੀ ਕਿ ਆਪਣੀ ਜੀਵ ਦੇ ਸਵਾਦ ਵਾਸਤੇ ਮੈਂ ਕਿਸੇ ਜੀਵ ਨੂੰ ਤੜਪਦਾ ਹੋਇਆ ਨਹੀਂ ਦੇਖ ਸਕਦਾ, ਕਿਸੇ ਦੀ ਜਾਨ ਨਹੀਂ ਲੈ ਸਕਦਾ। ਪਰ ਸਤਿਗੁਰੂ ਜੀ ਕਹਿ ਰਹੇ ਨੇ ਕਿ ਝੂਠ ਬੋਲੋ ਤੁਹਾਨੂੰ ਇਜਾਜ਼ਤ ਹੈ, ਪਰ ਸੰਗਤ ਵਿੱਚ ਗੱਲ ਵਿਦਿਤ ਕਰਦਿਆਂ ਤੁਹਾਨੂੰ। ਇਸਦਾ ਮਤਲਬ ਇਹ ਨਹੀਂ ਕਿ ਇੱਥੇ ਸਤਿਗੁਰੂ ਜੀ ਝੂਠ ਨੂੰ ਪ੍ਰਮੋਟ ਕਰਦੇ ਨੇ, ਉਹਨਾਂ ਨੇ ਵਰਜਣਾ ਆਪਣੇ ਪੈਰੋਕਾਰਾਂ ਨੂੰ ਆਪਣੇ ਗੁਰਸਿੱਖਾਂ ਨੂੰ ਝੂਠ ਤੋਂ। ਇਸੇ ਤਰ੍ਹਾਂ ਹੋਇਆ ਆਪਣੇ ਵਿਹਾਰ ਕਾਰ ਦੇ ਵਿੱਚ ਝੂਠ ਬੋਲਦੇ ਰਹੇ, ਕਈ ਵਾਰ ਕਈ ਲੋਕਾਂ ਦੀ ਆਦਤ ਪੈਜ ਬਣ ਜਾਂਦੀ ਹੈ, ਕਈ ਵਾਰ ਤੇ ਕਿਸੇ ਕਾਰਨ ਝੂਠ ਬੋਲਦੇ ਨੇ, ਕਈ ਵਾਰ ਬਿਨਾਂ ਕਾਰਨ ਹੀ ਝੂਠ ਬੋਲ ਦਿੰਦੇ ਨੇ। ਬਹੁਤੇ ਬੰਦੇ ਐਸੇ ਵੀ ਆਪਾਂ ਨੂੰ ਰੋਜ਼ ਮਿਲਦੇ ਨੇ, ਹੁਣ ਝੂਠ ਤਾਂ ਬੋਲਦੇ ਨੇ। ਜਦੋਂ ਸ਼ਾਮ ਨੂੰ ਧਰਮਸ਼ਾਲਾ ਦੇ ਉੱਤੇ ਪੱਤਰ ਹੋਏ, ਜਿਹੜਾ ਵਚਨ ਦਿੱਤਾ ਸੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਹੁਣ ਲੋਕ ਲੋਕ ਦੱਸ ਰਹੇ ਨੇ, ਦੱਸ ਵੀ ਰਹੇ ਨੇ, ਨਾਲ ਸ਼ਰਮਿੰਦੇ ਵੀ ਹੋ ਰਹੇ ਨੇ। ਅਗਲੇ ਦਿਨ ਜਦੋਂ ਝੂਠ ਬੋਲਣ ਲੱਗਦੇ ਨੇ, ਪਹਿਲਾਂ ਦੋ ਵਾਰ ਸੋਚਦੇ ਨੇ ਜੇ ਝੂਠ ਬੋਲਿਆ ਤੇ ਸੰਗਤ ਵਿੱਚ ਖਲੋ ਕੇ ਦੱਸਣਾ ਪਏਗਾ, ਬਿਹਤਰ ਹੈ ਜੇ ਇਸਨੂੰ ਅਵਾਇਡ ਕੀਤਾ ਜਾਵੇ। ਸਾਰੇ ਸੰਗਤ ਅੱਜ ਹੋਰ ਕੱਲ ਹੋਰ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਇੱਕ ਦਿਨ ਉਹ ਆ ਗਿਆ ਜਦੋਂ ਇਹਨਾਂ ਦੇ ਵਿਹਾਰ ਵਿੱਚੋਂ, ਇਹਨਾਂ ਦੀ ਕਿਰਤ ਵਿੱਚੋਂ, ਇਹਨਾਂ ਦੇ ਜੀਵਨ ਵਿੱਚੋਂ ਝੂਠ ਦੀ ਮਾਤਰਾ ਘਟਦੀ ਘਟਦੀ ਬਿਲਕੁਲ ਖਤਮ ਹੀ ਹੋ ਗਈ। ਇਹਨਾਂ ਨੇ ਸੱਚ ਦੇ ਉੱਪਰ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਪਾਸੋਂ ਝੂਠ ਛਡਾਉਣਾ ਸੀ, ਜੋਤੀ ਦੇ ਨਾਲ ਸੁਧਾਰ ਦਿੱਤਾ। ਸਾਰਥਨ ਗੁਰੂ ਦਾ ਉਪਦੇਸ਼, ਗੁਰੂ ਦੇ ਸ਼ਬਦ ਇਹ ਜੀਵ ਦੇ ਕਲਿਆਣ ਵਾਸਤੇ ਸਮਰੱਥ ਨੇ। ਸਤਿਗੁਰੂ ਬਚਨ ਕੁਮਾਰੇ ਨਿਰਗੁਣ ਨਿਸਤਾਰੇ। ਗੁਰੂ ਦੇ ਪਾਸ ਬੜੀਆਂ ਯੁਗਤੀਆਂ ਬੜੇ ਢੰਗ ਤਰੀਕੇ ਹੋਇਆ ਕਰਦੇ ਨੇ ਆਪਣੇ ਸੇਵਕਾਂ ਨੂੰ ਉਪਦੇਸ਼ ਦੇਣ ਵਾਸਤੇ। ਜੇ ਐਸ ਯੁਗਤੀ ਐਸ ਢੰਗ ਐਸ ਤਰੀਕੇ ਦੇ ਨਾਲ ਇਹ ਨਿੰਦਨੀ ਕਰਮ ਨਹੀਂ ਛੱਡ ਸਕਦਾ, ਐਸ ਤਰੀਕੇ ਸਹੀ ਐਸ ਤਰੀਕੇ ਨਹੀਂ ਛੱਡ ਸਕਦਾ, ਫਿਰ ਐਸ ਯੁਗਤੀ ਐਸ ਢੰਗ ਨਾਲ ਐਸ ਢੰਗ ਨਾਲ ਸਹੀ। ਮਹਾਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੀ। ਤੋ ਸਾਰਥਨ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਲਿਆ, ਗੁਰੂ ਦੇ ਉਪਦੇਸ਼ ਦੀ ਕਮਾਈ ਕਰ ਲਈ, ਉਹਨਾਂ ਦਾ ਨਿੰਦਨੀ ਕਰਮਾਂ ਨੂੰ ਪਾਪ ਕਰਮਾਂ ਤੋਂ ਛੁਟਕਾਰਾ ਹੋ ਗਿਆ ਔਰ ਉਹ ਸੰਸਾਰ ਦੇ ਸਮੁੰਦਰ ਨੂੰ ਪਾਰ ਲੰਘ ਗਏ।
ਉਤਾਰ ਦੇਵੇ ਸਾਨੂੰ ਬਚਨ ਗੁਰਾਰ
ਸਾਡੀ ਮਤ ਤੇ ਬਹੁਤ ਆਲਮ ਬਹੁਤ ਛੋਟੀ ਹੈ, ਪਰ ਜਿਹਦੇ ਅਗਿਆਨੀ ਹਾਂ ਤੂੰ ਸਾਡੇ ਕਰੋੜਾਂ ਹੀ ਪਾਪਾਂ ਨੂੰ ਖੰਡਨ ਕਰਨ ਵਾਸਤੇ ਸਮਰੱਥ ਹੈ ਔਰ ਸਾਨੂੰ ਬੜੀਆਂ ਯੁਕਤੀਆਂ ਬੜੇ ਢੰਗ ਤਰੀਕਿਆਂ ਦੇ ਨਾਲ ਸਮਝਾਉਂਦਾ ਹੈ। ਪ੍ਰਸਾਰ ਤੰਗ ਇਉਂ ਗੁਰੂ ਦੇ ਪਾਸ ਬੜੀਆਂ ਯੁਕਤੀਆਂ ਬੜੇ ਢੰਗ ਤਰੀਕੇ ਹੁੰਦੇ ਨੇ, ਉਹਨਾਂ ਦਾ ਪਾਪ ਕਰਮਾਂ ਤੋਂ ਛੁਟਕਾਰਾ ਕਰਵਾ ਦਿੱਤਾ। ਇੱਧਰ ਭੂਮੀਏ ਪਾਸੋਂ ਚੋਰੀ ਚੜਾਉਣੀ ਹੈ, ਇਹ ਕਹਿ ਰਿਹਾ ਮਹਾਰਾਜ ਮੈਂ ਚੋਰੀ ਛੱਡ ਨਹੀਂ ਸਕਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇਖਦੇ ਨੇ ਕਿ ਬੜਾ ਅਜੀਬ ਬੰਦਾ ਹੈ, ਸੱਚ ਦੱਸ ਦਿੱਤਾ ਮੈਂ ਚੋਰੀ ਕਰਦਾ ਹਾਂ, ਇਹ ਵੀ ਦੱਸਦਾ ਚੋਰੀ ਛੱਡ ਵੀ ਨੀ ਸਕਦਾ, ਮੇਰੀ ਆਦਤ ਬਣ ਗਈ ਹੈ, ਚੋਰੀ ਨੂੰ ਆਪਣੀ ਕਿਰਤ ਸਮਝ ਲਿਆ, ਇਹਦਾ ਉਧਾਰ ਜ਼ਰੂਰ ਕਰਨਾ ਹੈ। ਸਾਧ ਸੰਗਤ ਜ਼ਰੂਰੀ ਨਹੀਂ ਕਿ ਸਤ ਪੁਰਸ਼ ਗੁਰੂ ਕੀਰਤ ਚਰਿਤ ਤਪੱਸਿਆ ਸਾਧਨਾ ਸੇਵਾ ਜਾਂ ਬੰਦਗੀ ਦੇਖ ਕੇ ਹੀ ਟੁੱਟ ਪੈਂਦੇ ਨੇ। ਹੁਣ ਕਈ ਵਾਰ ਕਿਸੇ ਦੀ ਖੋਟੀ ਮਤ ਦੇਖ ਕੇ ਵੀ ਦਇਆ ਦੇ ਘਰ ਵਿੱਚ ਆ ਜਾਂਦੇ। ਹੁਣ ਦੱਸੋ ਵਾਲਮੀਕ ਨੇ ਮਹਾਂਪੁਰਖਾਂ ਦੀ ਕਿਹੜੀ ਸੇਵਾ ਕੀਤੀ ਜੀ? ਕੁਹਾੜਾ ਲੈ ਕੇ ਉਹਨਾਂ ਮਹਾਂਪੁਰਖਾਂ ਨੂੰ ਘੇਰਿਆ ਹੀ ਸੀ ਨਾ, ਜੋ ਵੀ ਮਾਲ ਮਤਾ ਲਾ ਕੇ ਇੱਥੇ ਰੱਖ ਦਿਓ, ਉਹਨਾਂ ਦੀ ਆਓ ਭਗਤ ਨਹੀਂ ਕੀਤੀ, ਕੋਈ ਹੋਰ ਖਾਤਰ ਸੇਵਾ ਨਹੀਂ ਕੀਤੀ, ਬੜੇ ਬੁਰੇ ਤਰੀਕੇ ਉਹਨਾਂ ਨਾਲ ਪੇਸ਼ ਆਇਆ। ਵਾਲਮੀਕ ਦਾ ਉਹਨਾਂ ਮਹਾਂਪੁਰਖਾਂ ਨੇ ਕੀ ਦੇਖਿਆ? ਇਸਦੀ ਖੋਟੀ ਮਤ। ਹੁਣ ਗਣਕਾਂ ਨੂੰ ਮਿਲਾਪ ਹੋ ਗਿਆ ਮਹਾਂਪੁਰਖਾਂ ਦਾ, ਮਹਾਂਪੁਰਖਾਂ ਨੇ ਗਣਕਾਂ ਦਾ ਦੇਖਿਆ ਕਿ ਉਹਦੀ ਤਪੱਸਿਆ ਦੇਖੀ ਜਾਂ ਉਹਦੀ ਸਾਧਨਾ ਦੇਖੀ, ਸਾਰਸੰਗ ਦੇਖੀ ਗਣਕਾਂ ਦੀ ਖੋਟੀ ਮਤ, ਇਹਦਾ ਉਧਾਰ ਜ਼ਰੂਰ ਕਰਨਾ ਹੈ। ਦੁਰਮਤ ਦੇਖ ਦਇਆਲ ਹੋਏ ਸਥੋਂ ਤਿਸਨੋਂ ਜਿਤੋਸ ਧੋਤਾ, ਕਿਉਂਕਿ ਸਤਪੁਰਸ਼ਾਂ ਗੁਰੂ ਪੀਰਾਂ ਦਾ ਸੁਭਾਅ ਹੁੰਦਾ ਹੈ ਚੰਦਨ ਵਰਗਾ। ਚੰਦਨ ਤੇ ਕਈ ਵਾਰ ਇਹ ਵੀ ਨਹੀਂ ਦੇਖਦਾ ਵੀ ਇਹ ਕੁਹਾੜਾ ਤੇ ਮੈਨੂੰ ਕੱਟ ਰਿਹਾ ਹੈ, ਉਹਦੇ ਨਾਲ ਵੀ ਵਿਤਕਰਾ ਨਹੀਂ ਕਰਦਾ। ਜਿਹੜਾ ਕੁਹਾੜਾ ਚੰਦਨ ਨੂੰ ਕੱਟਦਾ ਹੈ, ਚੰਦਨ ਉਸ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ। ਸੰਤ ਕਰੇ ਨਹਿ ਵੈਰ ਕਾਹੂ, ਸਭ ਕੇ ਹਿੱਤ ਮੈਂ ਵਰਤੈ ਅਤਿ ਜੀ। ਉਹ ਸਾਰਥਨ ਪਹਿਲਿਆਂ ਸਮਿਆਂ ਦੇ ਵਿੱਚ ਗੁਰਬਾਣੀ ਦੀ ਸੰਖਿਆ ਦੇਣ ਤੋਂ ਪਹਿਲਾਂ ਖਾਸ ਕਰਕੇ ਵਿਦਵਾਨਾਂ ਨੂੰ, ਉਹਨਾਂ ਨੂੰ ਕਈ ਪਰਮਾਰਥ ਦੇ ਹੋਰ ਗ੍ਰੰਥ ਵੀ ਪੜ੍ਹਾਏ ਜਾਂਦੇ, ਵਿਚਾਰ ਮਾਲਾ ਜਾਂ ਸਾਰ ਕਿਤਾਬ ਦੀ ਭਾਵ ਸਮ੍ਰਿਤ, ਕਿਸੇ ਤਰ੍ਹਾਂ ਵਿਚਾਰ ਸਾਗਰ। ਜਿਹੜੇ ਅੱਜ ਸਾਡੇ ਨਵੇਂ ਵਿਦਵਾਨ ਦੇ ਨਾਂ ਤੇ ਉਹਨਾਂ ਨੇ ਇਹ ਗ੍ਰੰਥਾਂ ਦਾ ਅਧਿਐਨ ਕੀਤਾ ਹੈ, ਔਰ ਨਾ ਹੀ ਬਾਕਾਇਦਾ ਤੌਰ ਤੇ ਉਹਨਾਂ ਨੇ ਕਿਸੇ ਪਾਸੋਂ ਧਾਰਮਿਕ ਵਿਦਿਆ ਪੜ੍ਹੀ ਹੈ। ਦੋ ਗੱਲਾਂ ਉਸ ਵਿਦਵਾਨ ਦੀਆਂ ਸੁਣੀਆਂ, ਚਾਰ ਉਸ ਵਿਦਵਾਨ ਦੀਆਂ ਸੁਣੀਆਂ। ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਸਤਿਕਾਰਯੋਗ ਗਿਆਨੀ ਜੀ ਪਹਿਲਾਂ ਗੁਰਬਾਣੀ ਦੀ ਕਥਾ ਕਰਦੇ ਨੇ, ਉਹਨਾਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਬੜੀ ਸੁੰਦਰ ਰਚਨਾ ਸੰਗਤਾਂ ਨੂੰ ਸਰਵਣ ਕਰਵਾਈ, ਲੋਕੀ ਜੋਸ਼ ਇਕੱਠੀ ਕਰ ਰਹੇ ਨੇ, ਜੋ ਬਾਕਾਇਦਾ ਤੌਰ ਤੇ ਗੁਰਮਤ ਦੀ ਵਿਦਿਆ ਲੈਣ ਦਾ ਨਿਯਮ ਹੈ। ਦੇਖੋ ਮਹਾਂਪੁਰਖਾਂ ਦੇ ਡੇਰਿਆਂ ਤੇ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਾਈਆਂ ਜਾਂਦੀਆਂ, ਜਿਹਨਾਂ ਗ੍ਰੰਥਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਸਾਰ ਕਿਤਾਬ ਦੀ ਵਿਚਾਰ ਮਾਲਾ ਜਾਂ ਪ੍ਰਬੋਧ ਚੰਦਰ ਨਾਟਕ, ਵਿਚਾਰ ਸਾਗਰ ਵਗੈਰਾ, ਇਹ ਪਰਮਾਰਥ ਦੇ ਗ੍ਰੰਥ ਪੜ੍ਹਾਏ ਜਾਂਦੇ। ਤੋ ਫਿਰ ਬਾਈ ਵਾਰਾਂ ਦੀ ਸੰਖਿਆ ਦਿੱਤੀ ਜਾਂਦੀ ਪੰਜ ਗ੍ਰੰਥੀ ਤੋਂ ਬਾਅਦ, ਫਿਰ ਗੁਰਬਾਣੀ ਦੀ ਸੰਖਿਆ ਦਿੱਤੀ ਜਾਂਦੀ। ਇਹ ਕੋਰਸ ਹੋਇਆ ਕਰਦੇ ਪਹਿਲਾਂ ਉਹਨਾਂ ਟਕਸਾਲਾਂ ਦੇ ਵਿੱਚ ਮਾਂਝਾ ਮਹਾਂਪੁਰਖਾਂ ਦੇ ਡੇਰਿਆਂ ਤੇ, ਜਿਹਨਾਂ ਨੇ ਇਹ ਗੁਰਮਤ ਦੀ ਵਿਦਿਆ ਪੜ੍ਹਾਉਣ ਦੀ ਸੇਵਾ ਆਪਣੇ ਜਿੰਮੇ ਲਈ, ਅੱਜ ਤੋਂ ਨਹੀਂ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ। ਅੱਜ ਤੇ ਜਿੰਨੀ ਦੇਰ ਤੱਕ ਅਸੀਂ ਕਿਸੇ ਸਮਾਗਮ ਵਿੱਚ ਰੱਜ ਕੇ ਮਹਾਂਪੁਰਖਾਂ ਦੀ ਸਾਧੂਆਂ ਦੀ ਨਿੰਦਿਆ ਨਹੀਂ ਕਰ ਲੈਂਦੇ, ਉਹਨਾਂ ਦੇਰ ਤੱਕ ਅਸੀਂ ਉਸ ਸਮਾਗਮ ਨੂੰ ਸੱਚ ਵੀ ਨਹੀਂ ਮੰਨਦੇ। ਅੱਜ ਦੇ ਵਿਦਵਾਨ ਤੇ ਉਨੀ ਦੇਰ ਤੱਕ ਉਹਨਾਂ ਨੂੰ ਤ੍ਰਿਪਤੀ ਹੀ ਨਹੀਂ ਮਿਲਦੀ, ਉਨੀ ਦੇਰ ਤੱਕ ਉਹ ਚੈਨ ਹੀ ਮਹਿਸੂਸ ਨਹੀਂ ਕਰਦੇ, ਜਿੰਨੀ ਦੇਰ ਤੱਕ ਸਾਧੂਆਂ ਦੇ ਉੱਪਰ ਚਿਕੜਨਾਵਾਂ ਛਾਲਦੇ ਹਨ। ਖੈਰ ਇਹ ਉਹਨਾਂ ਦੇ ਕਰਮ ਨੇ, ਉਹਨਾਂ ਦੀ ਅਕਾਲ ਪੁਰਖ ਵਾਹਿਗੁਰੂ ਨੇ ਸ਼ਾਇਦ ਸੇਵਾ ਹੀ ਇਹ ਲਾਈ ਹੋਵੇ ਨਿੰਦਕਾਂ ਵਾਲੀ। ਹੁਣ ਸਾਧ ਸੰਗਤ ਪਹਿਲਾਂ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਹੈ, ਇਹ ਪਰਮਾਰਥ ਦੇ ਗ੍ਰੰਥ ਵੀ ਗੁਰਮਤ ਦੀ ਵਿਦਿਆ ਦੇਣ ਤੋਂ ਪਹਿਲਾਂ ਪੜ੍ਹਾਏ ਜਾਂਦੇ, ਤਾਂ ਜੋ ਜਿਹੜੀਆਂ ਬੇਸਿਕ ਗੱਲਾਂ ਨੇ ਪਰਮਾਰਥ ਦੀਆਂ, ਜਿਹਨਾਂ ਦਾ ਗੁਰਬਾਣੀ ਦੇ ਵਿੱਚ ਸਿਰਫ ਕਈ ਵਾਰ ਇਸ਼ਾਰੇ ਮਾਤਰ ਹੀ ਜ਼ਿਕਰ ਆਉਂਦਾ ਹੈ, ਉਹਦੀ ਵਿਆਖਿਆ ਕਰਨੀ ਹੋਵੇਗੀ, ਫਿਰ ਨਾਲੇ ਪ੍ਰਮਾਣ ਦੇਣੇ ਹੀ ਪੈਣਗੇ। ਇਸ ਤਰ੍ਹਾਂ ਅੱਜ ਕੱਲ੍ਹ ਸਾਡੇ ਵਿੱਚੋਂ ਬਹੁਤ ਸਾਰੇ ਸੱਜਣ ਕਹਿ ਰਹੇ ਵੀ ਦਸਮ ਗ੍ਰੰਥ ਦੇ ਵਿੱਚ ਇਹ ਤੇ ਸਾਰੀਆਂ ਹਿੰਦੂਆਂ ਦੀਆਂ ਬਹੁਤ ਸਾਰੀਆਂ ਗਾਥਾਵਾਂ ਲਿਖੀਆਂ ਨੇ। ਹੁਣ ਸਾਧ ਸੰਗਤ ਸਾਨੂੰ ਨਹੀਂ ਪਤਾ ਕਿਹਨਾਂ ਦੀਆਂ ਗਾਥਾਵਾਂ ਲਿਖੀਆਂ ਨੇ। ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ, ਸਹੰਸ ਦਾਨ ਦੇ ਇੰਦਰ ਦੁਆਇਆ ਪਰਸ ਨਾਮ ਰੋਗਾ ਘਰ ਆਇਆ। ਜਿਹੜਾ ਵੀ ਗੁਰਬਾਣੀ ਦੀ ਵਿਆਖਿਆ ਕਰੇਗਾ ਇਹਨਾਂ ਪੰਕਤੀਆਂ ਦਾ ਕੀ ਅਰਥ ਕਰੇਗਾ? ਸਹੰਸ ਦਾਨ ਦੇ ਇੰਦਰ ਦੁਆਇਆ ਪਰਸ ਰਾਮ ਰੋਗਾ ਘਰ ਆਇਆ, ਅਜੈ ਤੂੰ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਕਸ਼ਮਣ ਵਿਛੜ ਗਇਆ। ਜਿਹਦੀ ਵਿਆਖਿਆ ਕਰਨੀ ਹੋਵੇ ਫਿਰ ਸਾਨੂੰ ਰਾਮਾਇਣ ਪੜ੍ਹਨੀ ਪਵੇਗੀ। ਰੋਵੈ ਦਹਿਸਰ ਲੰਗ ਦੁਆਏ, ਜਿਨ ਸੀਤਾ ਆਂਦੀ ਡਾਰੂ ਆਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜ਼ੂਰ। ਜੇ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਨੀ ਹੋਵੇ ਜੋ ਭਾਗਵਤ ਦਾ ਦਸਵਾਂ ਸਕੰਧ ਹੈ, ਫਿਰ ਜ਼ਰੂਰ ਪੜ੍ਹਨਾ ਪਵੇਗਾ, ਜਿਹਦੇ ਵਿੱਚ ਉਹ ਸਾਰੀ ਕਥਾ ਬੜੇ ਵਿਸਥਾਰ ਦੇ ਨਾਲ ਲਿਖੀ ਹੈ। ਉਹ ਸਾਰ ਸੰਗ ਸਾਡੇ ਵਾਸਤੇ ਸਤਿਗੁਰੂ ਜੀ ਨੇ ਕੰਮ ਆਸਾਨ ਕਰ ਦਿੱਤਾ, ਸਾਰੀਆਂ ਗਾਥਾਵਾਂ ਇੱਕ ਜਗ੍ਹਾ ਦੇ ਉੱਪਰ ਸੰਚਿਤ ਕਰ ਦਿੱਤੀਆਂ। ਹੁਣ ਉਹ ਸ਼ਬਦ ਦੀ ਵਿਆਖਿਆ ਕਰਨ ਵਾਸਤੇ ਕਿ ਸਾਨੂੰ ਪੁਰਾਣਕ ਗਾਥਾਵਾਂ ਪੜ੍ਹਨੀਆਂ ਨਹੀਂ ਪੈਣਗੀਆਂ? ਜੇ ਅਸੀਂ ਸੋਚੀਏ ਤੇ ਹਿੰਦੂਆਂ ਦੀਆਂ ਗਾਥਾਵਾਂ ਨੇ, ਸਾਡਾ ਤਾਂ ਇਸ ਗੱਲ ਦਾ ਕੋਈ ਵਾਸਤਾ ਨਹੀਂ। ਜੇ ਅਸੀਂ ਗੁਰਬਾਣੀ ਦੇ ਉਸ ਬੋਝ ਭਾਗ ਨੂੰ ਸਮਝਣਾ ਹੈ ਜਾਂ ਉਸ ਕਥਾ ਨੂੰ ਸੰਗਤ ਤੱਕ ਕਨਵੇ ਕਰਨਾ, ਫਿਰ ਸਾਨੂੰ ਜ਼ਰੂਰ ਕੋਈ ਨਾ ਕੋਈ ਸਟੋਰੀ ਉਹਦੇ ਨਾਲ ਸੰਬੰਧਿਤ ਕਥਾ ਸੁਣਾਉਣੀ ਪਵੇਗੀ। ਇਸੇ ਤਰ੍ਹਾਂ ਪਰਮਾਤਮਾ ਦੇ ਜਿਹੜੇ ਬੇਸਿਕ ਨੁਕਤੇ ਨੇ, ਇਹ ਬੇਸਿਕ ਗੱਲਾਂ ਨੇ ਗੁਰਬਾਣੀ ਵਿੱਚ, ਤੇ ਕਈ ਥਾਂ ਉਹਨਾਂ ਦਾ ਇਸ਼ਾਰੇ ਮਾਤਰ ਹੀ ਜ਼ਿਕਰ ਮਿਲਦਾ ਹੈ, ਪਰ ਉਹਨਾਂ ਉਹ ਪਰਮਾਤਮਾ ਦੇ ਗ੍ਰੰਥਾਂ ਵਿੱਚ ਕਈ ਵਾਰ ਉਹ ਗੱਲ ਵਿਸਥਾਰ ਨਾਲ ਲਿਖੀ ਹੁੰਦੀ ਹੈ। ਗੁਰਬਾਣੀ ਦੇ ਉਸ ਭਾਗ ਦਾ ਖੁਲਾਸਾ ਕਰਨਾ ਵਿਦਵਾਨਾਂ ਨੂੰ ਆਸਾਨ ਹੋ ਜਾਂਦਾ ਹੈ। ਮੈਂ ਸਾਰਾ ਕਿਤਾਬ ਦੇ ਵਿੱਚੋਂ ਪੜ੍ਹ ਰਿਹਾ ਸੀ, ਸੰਤ ਕਰੇ ਨਹਿ ਵੈਰ ਕਾਹੂ, ਸਭ ਕੇ ਹਿੱਤ ਮੈਂ ਵਰਤੈ ਅਤਿ ਹੀ, ਜੇ ਤਿਨ ਕੇ ਤਨ ਦਾਤ ਕੋ ਤਦਤ ਦੇ ਸੁਖਾ ਤਿਥੀ, ਜੈ ਜੇ ਕੁਠਾਰ ਕੱਟੈ ਤਰ ਚੰਦਨ ਗੰਧ ਤਿਥੈ ਮੁਖ ਦੇਵਤ ਹੀ, ਹੇਤ ਇਹੀ ਸਰਵਾਤਮ ਹੇਰਤ ਤਾਂ ਪਦ ਕੰਜ ਨਵੋ ਮਿਤ ਹੀ। ਸਾਰਾ ਕਿਤਾਬ ਜੀ ਦਾ ਕਰਤਾ ਕਹਿ ਰਿਹਾ ਹੈ ਕਿ ਪਰਮੇਸ਼ੁਰ ਦੇ ਪਿਆਰੇ ਸੰਤ ਜਨ ਕਿਸੇ ਨਾਲ ਵੈਰ ਨਹੀਂ ਕਰਦੇ, ਬਲਕਿ ਸਭਨਾਂ ਦਾ ਹਿੱਤ ਕਰਦੇ ਨੇ, ਸਭਨਾਂ ਨਾਲ ਪਿਆਰ ਕਰਦੇ ਨੇ, ਸਭਨਾਂ ਦਾ ਭਲਾ ਲੋਚਦੇ ਨੇ। ਜੇ ਉਹਨਾਂ ਦਾ ਕੋਈ ਬੁਰਾ ਵੀ ਕਰੇ, ਉਹਨਾਂ ਨੂੰ ਕੋਈ ਦੁੱਖ ਵੀ ਦੇਵੇ, ਜੇ ਤਿਨ ਕੇ ਤਨ ਦਾਤ ਕੋ ਉਹ ਤਦਪ ਦੇ ਤੋ ਸੁਖਾ ਦਿੱਤੀ, ਉਹ ਬਦਲੇ ਵਿੱਚ ਦੁੱਖ ਨਹੀਂ ਦਿੰਦੇ, ਬਦਲੇ ਵਿੱਚ ਸੁੱਖ ਦਿੰਦੇ ਨੇ। ਜੈਸੇ ਕੁਠਾਰ ਕੱਟੈ ਤਰ ਚੰਦਨ, ਜਿਸ ਤਰ੍ਹਾਂ ਕੁਹਾੜਾ ਚੰਦਨ ਨੂੰ ਕੱਟਦਾ ਹੈ, ਚੰਦਨ ਕੀ ਕਰਦਾ ਹੈ? ਗੰਧ ਤਿਸੈ ਮੁਖ ਦੇਵਤ ਹੀ, ਚੰਦਨ ਕੁਹਾੜੇ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ, ਉਸ ਕੁਹਾੜੇ ਵਿੱਚੋਂ ਵੀ ਚੰਦਨ ਦੇ ਸੁਗੰਧੀ ਆਉਣ ਲੱਗ ਜਾਂਦੀ ਹੈ ਜਿਹੜਾ ਕੁਹਾੜਾ ਚੰਦਨ ਨੂੰ ਕੱਟ ਰਿਹਾ ਹੈ। ਬਿਲਕੁਲ ਇਸੇ ਤਰ੍ਹਾਂ ਪਰਮੇਸ਼ੁਰ ਦੇ ਪਿਆਰੇ, ਕਿਉਂਕਿ ਸਭਨਾਂ ਦਾ ਭਲਾ ਲੋਚਦੇ ਨੇ, ਕਿਉਂ? ਕਿਉਂਕਿ ਉਹ ਸਭਨਾਂ ਚ ਆਪਣਾ ਆਪਾ ਦੇਖਦੇ ਨੇ। ਹੇਤ ਇਹੀ ਸਰਵਾਤਮ ਹੇਰ ਪਦ ਸੰਜ ਨਵੋ ਮਿਤ, ਉਹਨਾਂ ਦੇ ਚਰਨਾਂ ਤੇ ਨਮਸਕਾਰ ਹੀ ਕਰਨੀ ਬਣਦੀ ਹੈ। ਪਰ ਤਾਂ ਜੇ ਕੋਈ ਐਸੀ ਗਲਤੀ ਵਾਲਾ ਹੋਵੇ, ਮੈਂ ਸੀਤਲੰ ਚੰਦਰ ਦੇਵੈ, ਮੈਂ ਸੀਤਲੰ ਬਾਵਨ ਚੰਦਨੈ, ਮੈਂ ਸੀਤਲੰ ਸੀਤਲ ਤੇਣ ਨਾਨਕ ਸੀਤਲ ਸਾਧ ਸੁਰਜਨੈ। ਵਾਹਿਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇਹਨਾਂ ਦੀ ਸੀਤਲਤਾ, ਸਾਧੂਆਂ ਦੀ ਸੀਤਲਤਾ ਦੇ ਸਾਹਮਣੇ ਤੁੱਛ ਹੀ ਮੰਨਦੇ ਨੇ। ਸਹਿਣਸ਼ੀਲ ਸੰਤੰ ਸਭ ਮਿੱਤਰਸ ਦੁਰਜਨਹਿ, ਨਾਨਕ ਭੋਜਨ ਅਨਕ ਪ੍ਰਕਾਰ ਰਹਿਣ, ਨਿੰਦਕ ਆਗਦ ਹੋਏ ਉਪਦੇਸ਼। ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰਮਾਨ ਕਰ ਰਹੇ ਨੇ, ਸਾਧੂਆਂ ਦੇ ਪਾਸ ਇੱਕ ਪਾਸੇ ਤੇ ਉਹਨਾਂ ਦਾ ਕੋਈ ਸ਼ਰਧਾਲੂ ਖੜਾ ਹੋਵੇ, ਹੱਥ ਦੇ ਥਾਲ ਫੜਿਆ ਹੋਵੇ, ਛੱਤੀ ਪ੍ਰਕਾਰ ਦੇ ਖਟਰਤ ਭੋਜਨ ਪਰੋਸੇ ਹੋਣ, ਮਹਾਰਾਜ ਛਕੋ ਭੋਗ ਲਾਓ, ਦੂਜੇ ਪਾਸੇ ਖੜਾ ਵੀ ਉਹਨਾਂ ਦਾ ਨਿੰਦਕ ਹੱਥ ਵਿੱਚ ਨੰਗੀ ਤਲਵਾਰ ਲੈ ਕੇ, ਵੀ ਇਹ ਪਾਖੰਡੀ ਲੋਕਾਂ ਨੂੰ ਲੁੱਟ ਲੁੱਟ ਕੇ ਖਾ ਰਿਹਾ, ਮੈਂ ਤਾਂ ਹੁਣੇ ਸਿਰ ਵੱਢ ਦਿਆਂਗਾ। ਸਾਧੂ ਦੀ ਦ੍ਰਿਸ਼ਟੀ ਆਪਣੇ ਸ਼ਰਧਾਲੂ ਵੱਲ ਵੀ ਔਰ ਨਿੰਦਕ ਵੱਲ ਵੀ ਇੱਕੋ ਜਿਹੀ ਹੁੰਦੀ ਹੈ। ਜੇ ਤਾਂ ਵੀ ਐਸੀ ਵਿਰਤੀ ਵਾਲਾ ਹੈ ਤੇ ਜ਼ਰੂਰ ਹੀ ਉਹਦੇ ਚਰਨਾਂ ਤੇ ਨਮਸਕਾਰ ਕਰਨੀ ਬਣਦੀ ਹੈ। ਹਾਂ, ਸਾਰਾ ਸਾਨੂੰ ਧਿਆਨ ਦਿਓ, ਜ਼ਰੂਰੀ ਨਹੀਂ ਕਿ ਸਾਧੂ ਕਿਸੇ ਦੀ ਤਪੱਸਿਆ ਸਾਧਨਾ ਦੇਖ ਕੇ ਪ੍ਰਸੰਨ ਹੁੰਦੇ ਨੇ, ਕਈ ਵਾਰ ਖੋਟੀ ਮੱਤ ਦੇਖ ਕੇ ਵੀ ਦਇਆ ਦੇ ਕਰਨ ਚੱਲ ਜਾਂਦੇ ਨੇ। ਇੱਧਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਇਹਦਾ ਉਧਾਰ ਜ਼ਰੂਰ ਕਰਨਾ ਹੈ, ਇਹਦੇ ਪਾਸੋਂ ਚੋਰੀ ਜ਼ਰੂਰ ਛਡਾਉਣੀ ਹੈ। ਕਹਿਣ ਲੱਗੇ ਵੀ ਸੱਜਣਾ ਕਰ ਚੋਰੀ ਜੀ ਸਦਕੇ, ਪਰ ਸਾਡੇ ਕੁਝ ਕੁ ਵਚਨ ਮੰਨਦਾ ਹੋਇਆ। ਹਾਂ ਮਹਾਰਾਜ, ਤੁਹਾਡੇ ਹੋਰ ਹਰ ਹੁਕਮ ਦੇ ਉੱਪਰ ਪਹਿਰਾ ਦੇਣ ਵਾਸਤੇ ਤਿਆਰ ਹਾਂ, ਪਰ ਮੈਂ ਤੂੰ ਚੋਰੀ ਨਾ ਕਰਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਵੀ ਸੁਣ, ਗਰੀਬ ਦੇ ਚੋਰੀ ਨਾ ਕਰੀ, ਮਹਾਰਾਜ ਮੇਰੇ ਫਾਇਦੇ ਦੀ ਗੱਲ ਹੈ, ਝੂਠ ਨਾ ਬੋਲੀ। ਗਰੀਬ ਨੂੰ ਅੱਜ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਜ਼ਰੂਰਤ ਨਹੀਂ, ਹੁਣ ਤੱਕ ਤੁਹਾਡੇ ਪਾਸ ਝੂਠ ਬੋਲਿਆ ਨਹੀਂ, ਔਰ ਅੱਗੋਂ ਵਾਸਤੇ ਵਚਨ ਦਿੰਦਾ ਝੂਠ ਬੋਲਾਂਗਾ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਵੀ ਤੀਸਰਾ ਵਚਨ ਹੈ ਕਿਸੇ ਦਾ ਲੂਣ ਖਾ ਕੇ ਬੁਰਾ ਨਾ ਕਰੀ। ਫਿਰ ਸਤਿਗੁਰੂ ਜੀ ਨੇ ਕਿਹਾ ਕਿ ਸਿਰ ਝੁਕਾ ਦਿੱਤਾ। ਸਤਿਗੁਰੂ ਜੀ ਕਹਿਣਗੇ ਚੌਥਾ ਵਚਨ ਹੈ ਕਿ ਜੇ ਕਿਤੇ ਤੇਰੀ ਥਾਂ ਤੇ ਕੋਈ ਗਰੀਬ ਕੋਈ ਬੇਦੋਸ਼ਾ ਬੇਗੁਨਾਹ ਪਕੜਿਆ ਜਾਵੇ, ਇੱਥੇ ਨਾਲ ਗਰੀਬ ਬਿਮਾਰ ਹੋ ਰਹੀ ਹੋਵੇ, ਉੱਥੇ ਜਾ ਕੇ ਆਪਣਾ ਆਪ ਪੇਸ਼ ਕਰ ਦੇ। ਹਾਂ ਮਹਾਰਾਜ, ਮੈਂ ਆਪਦੇ ਸਾਰੇ ਵਚਨ ਮੰਨਣ ਵਾਸਤੇ ਤਿਆਰ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਜੇ ਤਿਆਰ ਹੈ ਫਿਰ ਕਰ ਚੋਰੀ ਜੀ ਸਦਕੇ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ ਦੇ ਕੇ ਚਲੇ ਗਏ। ਹੁਣ ਘੁੰਮਿਆ ਅਤੇ ਚੋਰੀ ਕਰਨ ਦਾ ਮਨ ਬਣਾਉਂਦਾ ਹੈ, ਪਰ ਫਿਰ ਸੋਚਦਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਹਿ ਗਏ ਨੇ ਚੋਰ ਸਾਲਾ ਹੈ ਚੀਤ ਨਾ ਭੀਜੈ, ਜੇ ਵਧੀ ਕਰੇ ਤਾਂ ਧੱਸੂ ਨਾ ਚੀਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ। ਫਿਰ ਇਰਾਦਾ ਬਦਲ ਲੈਂਦਾ ਵੀ ਕਾਫ਼ੀ ਸਮਾਂ ਗੁਜ਼ਰ ਜਾਂਦਾ, ਫਿਰ ਇਰਾਦਾ ਬਣਾਉਂਦਾ ਚੋਰੀ ਕਰਨ ਦਾ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਚਨ ਅੱਗੇ ਆ ਜਾਂਦਾ, ਕਈ ਵਾਰ ਇਸ ਤਰ੍ਹਾਂ ਹੋਇਆ ਕਸ਼ਮਕਸ਼ ਹੁੰਦੀ ਰਹੀ ਮਨ ਅੰਦਰ, ਅਖੀਰ ਸੋਚਿਆ ਵੀ ਜੇ ਚੋਰੀ ਨਹੀਂ ਕਰਾਂਗਾ ਇਹ ਛੇਤੀ ਬੰਦ ਹੋ ਜਾਏਗਾ। ਜਿਹੜੀ ਆ ਗਈ ਅਭਿਆਸ ਤਾਂ ਚਿੱਤੀਆਂ ਦੀ ਸੇਵਾ ਹੁੰਦੀ ਹੈ, ਇਹ ਰੁਕ ਜਾਏਗੀ, ਨਾਲੇ ਮੈਨੂੰ ਕਿਹੜਾ ਗੁਰੂ ਜੀ ਵੱਜ ਕੇ ਗਏ ਨੇ। ਇੰਨਾ ਹੀ ਕਿਹਾ ਵੀ ਗਰੀਬ ਦੇ ਚੋਰੀ ਨਹੀਂ ਕਰਨੀ, ਗਰੀਬ ਦੇ ਕਾਹਨੂੰ ਕਰਨੀ ਹੈ, ਇਸ ਇਲਾਕੇ ਦੇ ਰਾਜੇ ਦੀ ਚੋਰੀ ਕਰਾਂ। ਚੋਰਾਂ ਦੇ ਆਪਣੇ ਟ੍ਰਿਕ ਹੁੰਦੇ ਨੇ, ਬੜੇ ਕੀਮਤੀ ਵਸਤਰ ਪਾ ਲਏ, ਬਹੁਤ ਵਧੀਆ ਨਸਲ ਦੇ ਘੋੜੇ ਪਰ ਸਵਾਰ ਹੋ ਗਿਆ, ਦੇਖਣ ਨੂੰ ਕੋਈ ਬੜਾ ਰਹੀਸ ਬੰਦਾ ਪ੍ਰਤੀਤ ਹੋ ਜਾਂਦਾ, ਇਹ ਰਾਜ ਦਾ ਵਿਖਾਸ ਬਹੁਤ ਬਰ ਹੋ ਗਈ। ਚੱਲ ਪਿਆ ਰਾਜੇ ਨੇ ਮਹਿਲਾਂ ਵੱਲ ਚੋਰੀ ਕਰਨ ਵਾਸਤੇ, ਅੱਗੇ ਸੰਤਰੀ ਸਾਵਧਾਨ ਖੜੇ ਸਨ, ਇਹਨਾਂ ਨੇ ਪੁੱਛਣਾ ਸੀ ਇਸ ਵੇਲੇ ਕੌਣ, ਕਹਿੰਦਾ ਤੁਹਾਨੂੰ ਵੀ ਪਤਾ ਰਾਤ ਨੂੰ ਕੌਣ ਆਉਂਦੇ ਨੇ, ਮੈਂ ਚੋਰ ਹਾਂ। ਖਤਬੋ ਪਿਆ ਇਹਨੇ ਸੋਚਿਆ ਵੀ ਤੇ ਬੜਾ ਧੜੱਲੇਦਾਰ ਬੰਦਾ ਪ੍ਰਤੀਤ ਹੋ ਰਿਹਾ ਹੈ, ਚੋਰ ਤੇ ਹੋ ਨਹੀਂ ਸਕਦਾ, ਨਾ ਇਸਦਾ ਚੋਰਾਂ ਵਾਲਾ ਲਿਬਾਸ ਹੈ, ਨਾ ਇਸਦੇ ਚੋਰਾਂ ਵਾਲੇ ਚੱਕਰ ਚਿਹਣ ਨੇ, ਕਿਤੇ ਜ਼ਰੂਰ ਰਾਜ ਦਾ ਕੋਈ ਖਾਸ ਕੋਈ ਮੋਹਤਬਰ ਬੰਦਾ ਹੋਵੇਗਾ। ਕਹਿੰਦਾ ਹਜ਼ੂਰ ਮੇਰਾ ਤੇ ਫਰਜ਼ ਹੈ ਪੁੱਛਣਾ, ਆਪ ਜਾ ਸਕਦੇ। ਸਾਰ ਸੰਗਤ ਮਨ ਹੀ ਮਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੇ। ਅਗਲਾ ਸੰਤਰੀ ਮਿਲਿਆ ਉਹਨੇ ਵੀ ਪੁੱਛਣਾ ਸੀ ਇਸ ਵੇਲੇ ਕੌਣ, ਮੈਂ ਕਿਹਾ ਵੀ ਤੈਨੂੰ ਨੀ ਪਤਾ ਰਾਤ ਨੂੰ ਕੌਣ ਆਉਂਦੇ ਨੇ, ਮੈਂ ਚੋਰ ਹਾਂ, ਚੋਰੀ ਕਰਨ ਵਾਸਤੇ ਆਇਆ। ਇਹਨੇ ਸੋਚਿਆ ਵੀ ਮੈਨੂੰ ਮਖੌਲ ਕਰ ਰਿਹਾ, ਪਿਛਲੇ ਸੰਤਰੀ ਨੇ ਪਿਛਲੇ ਪਹਿਰੇਦਾਰ ਨੇ ਲੰਘਾ ਦਿੱਤਾ ਹੈ, ਜ਼ਰੂਰ ਰਾਜ ਦਾ ਕੋਈ ਖਾਸ ਬੰਦਾ ਹੋਵੇ, ਇਹਨੇ ਵੀ ਲੰਘਾ ਦਿੱਤਾ। ਹੁਣ ਤੀਸਰੇ ਨੇ ਪੁੱਛਿਆ ਹੀ ਨਹੀਂ, ਬਿਨਾਂ ਰੋਕ ਟੋਕ ਪਹੁੰਚ ਗਿਆ ਰਾਜ ਦੇ ਮਹਿਲਾਂ ਦੇ ਵਿੱਚ। ਹੁਣ ਇਸਨੇ ਬੜੇ ਕੀਮਤੀ ਹੀਰੇ ਲਾਲ ਜਵਾਹਰਾਤ ਕਪੂਰਥਲੀ ਤੋਂ ਬੰਨ ਲਏ, ਬੜਾ ਖੁਸ਼ ਹੈ ਵੀ ਅੱਜ ਇੰਨਾ ਕੁਛ ਹੱਥ ਲੱਗ ਗਿਆ ਹੈ, ਹੁਣ ਮੁੜ ਕੇ ਸਾਰੀ ਜ਼ਿੰਦਗੀ ਚੋਰੀ ਕਰਨ ਦੀ ਲੋੜ ਹੀ ਨਹੀਂ ਪੈਂਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਚਨ ਅੱਜ ਤੋਂ ਬਾਅਦ ਪੂਰਾ ਰਹੇਗਾ, ਮੁੜ ਕੇ ਚੋਰੀ ਨਹੀਂ ਕਰਾਂਗਾ। ਹੁਣ ਸਾਰੇ ਸੰਗਤ ਜਿੱਤ ਵਿੱਚ ਖਿਆਲ ਆਇਆ ਵੀ ਰਾਜਿਆਂ ਦਾ ਰਹਿਣ ਸਹਿਣ ਇਹਨਾਂ ਦਾ ਖਾਣ ਪਾਣ ਲੇਖਾ ਤੇ ਸਹੀ, ਫਿਰਦਾ ਰਿਹਾ ਫਿਰਦਾ ਫਿਰਦਾ ਭੋਜਨ ਸ਼ਾਲਾ ਕਿਤਨੇ ਵਿੱਚ ਲਿਆ ਗਿਆ ਤੇ ਭਾਂਤ ਭਾਂਤ ਦੇ ਪਕਵਾਨ ਬਣੇ ਪਏ ਨੇ, ਹਾਲਾਂਕਿ ਆਪਣੀ ਵੱਲੋਂ ਪੂਰੀ ਸਾਵਧਾਨੀ ਵਰਤ ਰਿਹਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਚਨ ਸੀ ਵੀ ਲੂਣ ਨੂੰ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਨਾ, ਕਿਉਂਕਿ ਲੂਣ ਵਾਲੀ ਚੀਜ਼ ਨਾ ਖਾਧੀ ਜਾਵੇ। ਪਰ ਇੱਕ ਕੋਈ ਪਾਊਡਰ ਪਿਆ ਹੈ ਮਿੱਠਾ ਹੈ ਜਾਂ ਨਮਕੀਨ, ਸੁਣ ਕੇ ਦੇਖਦਾ ਹੈ, ਨਿਰਣਾ ਨਾ ਕਰ ਸਕਿਆ, ਦੇਖਣ ਵਾਸਤੇ ਵੀ ਮਿੱਠਾ ਹੈ ਜਾਂ ਨਮਕੀਨ, ਥੋੜਾ ਜਿਹਾ ਉਂਗਲ ਤੇ ਲਾਇਆ ਜ਼ਬਾਨ ਤੇ ਰੱਖਿਆ, ਸਾਰ ਸੰਗਤ ਉਹ ਸੀ ਚੂਰਨ, ਚੂਰਨ ਵਿੱਚ ਹੁੰਦਾ ਲੂਣ। ਹੁਣ ਉਹ ਦੇਖੇ ਦੇ ਨਾਲ ਰਾਜੇ ਦਾ ਲੂਣ ਖਾ ਲਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਚਨ ਯਾਦ ਆ ਗਿਆ, ਕਈ ਦੇ ਸੋਚਦਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਚਨ ਛੱਡਦੇ ਆ, ਇੱਕ ਵਾਰ ਛੱਡਦੇ ਆ ਮੁੜ ਕੇ ਛੱਡਣ ਦੀ ਲੋੜ ਨਹੀਂ ਪਵੇਗੀ। ਅੱਜ ਇੰਨੇ ਹੀਰੇ ਨਾਲ ਜਵਾਹਰਾਤ ਹੱਥ ਲੱਗ ਗਏ ਨੇ, ਬਸ ਇਹੋ ਹੀ ਨੀ ਸਾਰੀ ਜ਼ਿੰਦਗੀ ਮੁੱਕਣੇ। ਕਦੀ ਸੋਚਦਾ ਕਿ ਜੇ ਗੁਰੂ ਦੇ ਵਚਨ ਤੋਂ ਝੂਠਾ ਪੈ ਗਿਆ ਫਿਰ ਦੋਨਾਂ ਜਹਾਂ ਦੇ ਢੋਲ ਨਹੀਂ ਮਿਲਣੇ। ਹੁਣ ਸਾਰ ਸੰਗਤ ਮਨ ਵਿੱਚ ਇਸੇ ਤਰ੍ਹਾਂ ਕਸ਼ਮ ਕਸ਼ਮ ਹੁੰਦੀ ਰਹੀ, ਅਖੀਰ ਫੈਸਲਾ ਕਰ ਗਿਆ ਵੀ ਚੋਰੀ ਦਾ ਦਾਅ ਤੇ ਕਦੀ ਫੇਰ ਨਹੀਂ ਲੱਗ ਜਾਂਦਾ। ਕਿ ਜੇ ਗੁਰੂ ਦੇ ਵਚਨ ਤੋਂ ਝੂਠਾ ਪੈ ਗਿਆ ਕਿਤੇ ਮੈਂ ਕੱਚਿਆਂ ਤੇ ਸ਼ੁਮਾਰ ਹੋ ਜਾਵਾਂਗਾ। ਵਚਨ ਕਰਾਇਆ ਤੇ ਖਿਸਕ ਜਾਏ ਬੋਲਦਾ ਸਭ ਕੱਚਾ। ਸਾਰ ਸੰਗ ਉਸੇ ਤਰ੍ਹਾਂ ਛੱਡ ਛਡਾ ਕੇ ਵਾਪਸ ਆ ਗਿਆ, ਖਾਲੀ ਹੱਥ ਗਿਆ ਸੀ, ਖਾਲੀ ਹੱਥ ਵਾਪਸ ਆ ਰਿਹਾ, ਕਿਸੇ ਨੇ ਇਸ ਨੂੰ ਨਾ ਵਰਜਿਆ। ਅਗਲੇ ਦਿਨ ਰਾਜੇ ਨੇ ਉੱਠ ਕੇ ਦੇਖਿਆ ਬਹੁਤ ਕੁੱਝ ਖਿਸਰਿਆ ਪਿਆ, ਬੜਾ ਸਾਜੋ ਸਾਮਾਨ ਇੱਧਰ ਉੱਧਰ ਪਿਆ, ਇੱਕ ਹੀਰੇ ਲਾਲ ਜਵਾਹਰਾਤਾਂ ਦੀ ਪੋਟਲੀ ਉਹ ਵੀ ਭੋਜਨ ਸ਼ਾਲਾ ਵਿੱਚ ਪਈ ਹੈ, ਚੋਰ ਆਇਆ ਪਰ ਛੱਡ ਕਿਉਂ ਗਿਆ। ਹੁਣ ਸਾਰ ਸੰਗਤ ਰਾਜੇ ਨੂੰ ਸਮਝ ਨਹੀਂ ਆ ਰਹੀ। ਹੁਣ ਪੜਤਾਲ ਸ਼ੁਰੂ ਹੋ ਗਈ, ਜਿਹਨਾਂ ਉੱਪਰ ਸ਼ੱਕ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੇ ਤਾਂ ਚੋਰੀ ਕੀਤੀ ਨਹੀਂ ਸੀ, ਉਹਨਾਂ ਉੱਪਰ ਮਾਰ ਪੈਣ ਲੱਗੀ, ਉਹ ਤੇ ਬੇਗੁਨਾਹ ਨੇ। ਸਾਰ ਸੰਗਤ ਨੂੰ ਭੂਮੀ ਨੂੰ ਪਤਾ ਲੱਗ ਗਿਆ ਕਿ ਮੇਰੀ ਥਾਂ ਤੇ ਬੇਗੁਨਾਹ ਪਕੜੇ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚੌਥਾ ਬਚਨ ਯਾਦ ਕੀਤਾ, ਰਾਜੇ ਨੇ ਜਾ ਕੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ, ਸਰਕਾਰ ਇਹਨਾਂ ਨੂੰ ਬੇਗੁਨਾਹਾਂ ਨੂੰ ਗਰੀਬਾਂ ਨੂੰ ਕਿਉਂ ਮਾਰ ਰਹੇ ਹਾਂ, ਤੇਰਾ ਗੁਨਾਹਗਾਰ ਤੇ ਮੈਂ ਹਾਂ। ਰਾਜਾ ਕਹਿੰਦਾ ਵੀ ਚੋਰ ਤੇ ਕਦੀ ਆਪਣੇ ਆਪ ਨੂੰ ਪੇਸ਼ ਨਹੀਂ ਕਰਦਾ, ਤੂੰ ਕਿਹੋ ਜਿਹਾ ਚੋਰ ਹੈ। ਸਾਰ ਸੰਗਤ ਰਾਜੇ ਨੂੰ ਫਿਰ ਸਾਰੀ ਵਿਥਿਆ ਦਿੱਤੀ ਵੀ ਇਉਂ ਕਰਕੇ ਮੈਨੂੰ ਪੂਰੇ ਗੁਰੂ ਦਾ ਮਿਲਾਪ ਹੋ ਗਿਆ, ਮੈਂ ਤੇ ਉਹ ਵਚਨ ਪਵਾਉਣ ਵਾਸਤੇ ਆਇਆ। ਹੁਣ ਸਾਧ ਸੰਗਤ ਰਾਜਾ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਇਹੋ ਜਿਹਾ ਚੋਰ ਹੈ ਜਿਹਦੀ ਆਪਣੇ ਗੁਰੂ ਦੇ ਵਚਨ ਉੱਪਰ ਇੰਨੀ ਪ੍ਰਤੀਤ ਹੈ, ਝੂਠ ਨਹੀਂ ਬੋਲਦਾ, ਲੂਣ ਨੂੰ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਦਾ, ਕਹਿ ਰਿਹਾ ਮੈਂ ਗਰੀਬ ਦੀ ਚੋਰੀ ਨਹੀਂ ਕਰਦਾ, ਔਰ ਜਦੋਂ ਇਹਦੀ ਥਾਂ ਤੇ ਗਰੀਬ ਮਾਰ ਹੋ ਰਹੀ ਹੈ ਆਪਣੇ ਆਪ ਨੂੰ ਪੇਸ਼ ਕਰ ਰਹੀ ਹੈ, ਚੋਰ ਹੈ ਜਾਂ ਸਾਧ। ਹੁਣ ਸਾਰ ਸੰਗਤ ਰਾਜਾ ਸੋਚੀ ਪੈ ਗਿਆ ਇਹਦੇ ਨਾਲ ਕਿਸ ਤਰੀਕੇ ਪੇਸ਼ ਆਵਾਂ, ਪਰ ਭੂਮੀਆਂ ਕਹਿ ਰਿਹਾ ਸਰਕਾਰ ਜਿਹੜੇ ਮੇਰੀ ਥਾਂ ਤੇ ਮੇਰੇ ਗੁਨਾਹ ਦੇ ਬਦਲੇ ਇਹ ਬੇਦੋਸ਼ੇ ਪਕੜੇ ਗਏ ਨੇ, ਤੇ ਮੈਂ ਇਹਨਾਂ ਦੀ ਬੰਦ ਖਲਾਸੀ ਕਰ, ਮੈਨੂੰ ਭਾਵੇਂ ਜੋ ਮਰਜ਼ੀ ਸਜ਼ਾ ਦੇ, ਮਾਰ ਭਾਵੇਂ ਛੱਡ ਭਾਵੇਂ ਸੂਰੀ ਚਾੜ ਦੇ, ਮੈਂ ਗੁਨਾਹਗਾਰ ਹਾਂ, ਕਰੜੀ ਤੋਂ ਕਰੜੀ ਸਜ਼ਾ ਦਾ ਹੱਕਦਾਰ ਹਾਂ। ਸਾਰ ਸੰਗਤ ਅਖੀਰ ਰਾਜਾ ਕਹਿਣ ਲੱਗਿਆ ਭੂਮੀਆਂ ਮੈਂ ਤੇ ਤੈਨੂੰ ਸਜ਼ਾ ਦੇ ਨਹੀਂ ਸਕਦਾ, ਸਜ਼ਾ ਤੇ ਤੈਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਹੇ ਨੇ, ਉਹਨਾਂ ਨੇ ਤੇਰੇ ਪਾਸੋਂ ਚੋਰੀ ਛਡਾਉਣੀ ਸੀ ਵੀ ਜੋਗਤੀ ਦੇ ਨਾਲ ਢੰਗ ਤਰੀਕੇ ਦੇ ਨਾਲ ਛੁਡਾ ਦਿੱਤੀ। ਮੈਂ ਤਾਂ ਬੜੀ ਦੇਰ ਤੋਂ ਕਿਤੇ ਸਿਆਣੇ ਕਿਤੇ ਮੋਹਤਵਰ ਵਜ਼ੀਰੇ ਆਦਮ ਦੀ ਤਲਾਸ਼ ਵਿੱਚ ਸਾਂ, ਮੈਂ ਤੇ ਤੈਨੂੰ ਅੱਜ ਤੋਂ ਬਾਅਦ ਆਪਣਾ ਵਜ਼ੀਰੇ ਆਦਮ ਮੁਕਰਰ ਕਰ ਰਿਹਾ, ਆਪਣਾ ਪ੍ਰਾਈਮ ਮਿਨਿਸਟਰ। ਹੁਣ ਸਾਰ ਸੰਗ ਦੇਖੋ ਪਹਿਲਾਂ ਇਹਦਾ ਸਮਾਜ ਦੇ ਵਿੱਚ ਰੁਤਬਾ ਕੀ ਸੀ, ਚੋਰ ਸਲਾਹੇ ਕੀਤ ਨਾ ਭੀਜੈ, ਜੇ ਬਦੀ ਕਰੇ ਤਾਂ ਤਸੋ ਨਾ ਚੀਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਹੁਣ ਸਾਰ ਸੰਗ ਦੇ ਚੋਰ ਚੋਰ ਨਹੀਂ ਰਿਹਾ, ਕਿਉਂਕਿ ਇਸਨੇ ਸਤ ਸੰਤੋਖ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਦ੍ਰਿੜ ਕਰਵਾਏ ਉਹ ਗੁਰਮਤ ਦੇ ਅਸੂਲ ਧਾਰਨ ਕਰ ਲਏ ਨੇ, ਇਹ ਚੋਰ ਤੋਂ ਸਾਧ ਬਣ ਗਿਆ। ਛੇਤਰੇ ਦਾ ਪਹਿਲਾਂ ਵੀ ਚੱਲਦਾ ਸੀ, ਪਹਿਲਾਂ ਬੇਈਮਾਨੀ ਦੀ ਕਿਰਤ ਦੇ ਨਾਲ, ਹੁਣ ਰਾਜੇ ਦਾ ਵਜ਼ੀਰ ਆਜ਼ਮ ਬਣ ਗਿਆ, ਇਸਨੂੰ ਰਾਜੇ ਦੇ ਪਾਸੋਂ ਬਣੀਆਂ ਨਿਆਮਤਾਂ ਮਿਲ ਗਈਆਂ ਨੇ, ਬਹੁਤ ਵੱਡੀ ਜਾਗੀਰ ਮਿਲ ਗਈ ਹੈ, ਛੇਤਰ ਹੁਣ ਵੀ ਚੱਲ ਰਿਹਾ, ਪਰ ਹੁਣ ਨੇਕ ਮੀਆਂ ਦੀ ਕਿਰਤ ਦੇ ਨਾਲ। ਉਹ ਸਾਰ ਸੰਗਤ ਭੂਮੀ ਦੇ ਜੀਵਨ ਵਿੱਚ ਇਹ ਪਰਿਵਰਤਨ ਆਇਆ ਕਦੋਂ, ਜਦੋਂ ਉਸਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਸੁਣ ਕੇ ਮੰਨ ਲਿਆ, ਔਰ ਮੰਨ ਕੇ ਉਹਦੇ ਉੱਪਰ ਕੀਤਾ 100% ਅਮਲ। ਸਾਧ ਸੰਗਤ ਮੰਨਣ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ, ਜਿਹਨਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਮੰਨਿਆ, ਮੰਨ ਕੇ ਕੀਤੀ ਆ ਕਮਾਈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਨੇ, ਬਲਕਿ ਉਹਨਾਂ ਦੇ ਆਸਰੇ ਹੋਰ ਵੀ ਬਹੁਤ ਸਾਰੇ ਅਦਮ ਜੀਵਾਂ ਦਾ ਉਧਾਰ ਹੋ ਜਾਂਦਾ ਹੈ। ਜਿਤ ਮੁਖ ਸਦਾ ਸਲਾਹੀ ਹੈ, ਸੰਤ ਸਹਾਈ ਜੀਵ ਕੇ ਭਵ ਜਲ ਉਤਾਰਨ ਹਾਰ, ਆਪ ਤੇ ਪਾਰ ਲੰਘ ਹੀ ਗਏ ਨੇ, ਉਹਨਾਂ ਦੇ ਸਦਕੇ ਹੋਰ ਵੀ ਕਿੰਨੇ ਪਾਰ ਲੰਘ ਜਾਂਦੇ ਨੇ। ਸੰਤ ਸਹਾਈ ਜੀਵ ਕੇ ਭਗਤ ਵਿਤਾਰਨ ਹਾਰ, ਸਭ ਤੇ ਉੱਚੇ ਜਾਣੀਆਂ ਨਾਨਕ ਨਾਮ
ਸੁਣ ਕੇ ਮਲੇ ਆਇਆ ਮਲ ਕੀਤਾ
ਪਾਤਰ ਬਣ ਕੇ ਆਪਣਾ ਲੋਕ ਪ੍ਰਲੋਕ ਸਫਲਾ ਕਰ ਸਕੀਏ। ਸਰਸੰਗਤ ਸਿੱਖ ਤਾਂ ਹੈ ਜੇ ਗੁਰੂ ਹੈ, ਗੁਰੂ ਤੋਂ ਬਗੈਰ ਸਿੱਖ ਨਹੀਂ ਹੋ ਸਕਦਾ। ਹੁਣ ਅਸੀਂ ਆਪਣੇ ਆਪ ਨੂੰ ਸਿੱਖ ਤੇ ਕਹਾ ਰਹੇ ਹਾਂ ਪਰ ਗੁਰੂ ਵੱਲ ਪਿੱਠ ਕਰ ਲਈ ਹੈ। ਗੁਰੂ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਅੰਮ੍ਰਿਤ ਦੀ ਮਹਾਨ ਦਾਤ ਬਖਸ਼ੀ ਹੈ, ਆਪਣਾ ਖਾਸ ਰੂਪ ਬਖਸ਼ੀ ਹੈ। ਸਾਨੂੰ ਗੁਰੂ ਦਾ ਬਖਸ਼ਿਆ ਰੂਪ ਤੇ ਪ੍ਰਵਾਨ ਨਹੀਂ, ਅਸੀਂ ਸ਼ਕਲੋਂ ਬਰਸ਼ਕਲ ਹੋ ਕੇ ਗੁਰੂ ਤੋਂ ਬੇਮੁਖ ਹੋ ਕੇ ਭਾਵੇਂ ਦੁਨੀਆਂ ਦਾ ਸਭ ਤੋਂ ਵੱਡਾ ਰੁਤਬਾ ਵੀ ਹਾਸਲ ਕਿਉਂ ਨਾ ਕਰ ਲਈਏ, ਜੇ ਅਸੀਂ ਗੁਰੂ ਦੀ ਪ੍ਰਸੰਨਤਾ ਨਹੀਂ ਲੈ ਸਕੇ, ਜਿਸ ਗੁਰੂ ਨੇ ਸਾਡੇ ਵਾਸਤੇ ਆਪਣਾ ਪਿਤਾ ਵਾਰ ਦਿੱਤਾ, ਮਾਤਾ ਵਾਰ ਦਿੱਤੀ, ਚਾਰ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ, ਪੰਜ ਭੂਆ ਦੇ ਪੁੱਤਰ ਕੌਮ ਦੇ ਲੇਖੇ ਲਾ ਦਿੱਤੇ, ਜਿਹੜਾ ਗੁਰੂ ਆਪਣਾ ਸਰਬੰਸ ਲਾਰ ਕੇ ਸਾਡੀ ਸੁੱਖ ਮੰਗ ਰਿਹਾ ਹੈ, ਦੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਦਾ ਕਰਤਾਰਾ। ਜਦ ਉਸ ਗੁਰੂ ਤੋਂ ਹੀ ਬੇਮੁਖ ਹੋ ਗਏ ਸਾਧਸੰਗ, ਫਿਰ ਸਾਡੇ ਨਾਲ ਵੱਡਾ ਅਹਿਸਾਨ ਜਾਂ ਮੋਜ ਸਾਡੇ ਨਾਲ ਵੱਡਾ ਹੋਰ ਕੋਈ ਅਕਿਰਤ ਕੰਡ ਨਹੀਂ ਹੋ ਸਕਦਾ। ਸਿੱਖ ਆਪਾਂ ਤਾਂ ਹਾਂ ਜੇ ਆਪਣਾ ਗੁਰੂ ਹੈ, ਆਪਣੇ ਗੁਰੂ ਦੇ ਆਪਣੇ ਰਹਿ ਵਰਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਹੜੇ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਰਹੇ ਨੇ, ਸਾਡੇ ਵਾਸਤੇ ਗਿਆਨ ਦੇ ਮਨ ਨੂੰ ਸਾਦਰ ਨੇ, ਇਹਨਾਂ ਨੂੰ ਸਹੀ ਮਾਇਨੇ ਚ ਬਾਕਾਇਦਾ ਤੌਰ ਤੇ ਆਪਣਾ ਗੁਰੂ ਤਸਲੀਮ ਕਰਨ ਵਾਸਤੇ, ਜੋ ਗੁਰੂ ਘਰ ਦੀ ਮਰਿਆਦਾ ਹੈ, ਗੁਰਮਤੇ ਦਾਇਰੇ ਅੰਦਰ ਆਈਏ, ਖੰਡੇ ਵਾਟੇ ਦਮਰ ਛੱਕੀਏ, ਰਹਿਤਾਂ ਦੇ ਧਾਰਨੀ ਬਣੀਏ, ਗੁਰਬਾਣ ਦੇ ਨਿਤਨੇਮੀ ਔਰ ਨਾਮ ਦੇ ਅਭਿਆਸੀ ਬਣ ਕੇ ਆਪਣੀ ਜ਼ਿੰਦਗੀ ਨੂੰ ਗੁਰਮਤ ਗੁਰਸਿੱਖੀ ਅਸੂਲਾਂ ਮੁਤਾਬਕ ਢਾਲੀਏ, ਸਾਰਥਨ ਫਿਰ ਹੀ ਆਪਾਂ ਗੁਰੂ ਕੀ ਬਖਸ਼ੇ ਦੇ ਪਾਤਰ ਬਣ ਕੇ ਆਪਣਾ ਲੋਕ ਪ੍ਰਲੋਕ ਸੁਨੇਹਾ ਬਣਾ ਸਕਦੇ ਹਾਂ। ਆਓ ਹੁਣ ਸਮਾਏ ਗਲਤ ਨਹੀਂ ਦੇ ਰਿਹਾ, ਸਭ ਗੁਰੂ ਕੁਮਾਰੀ ਪਾਏ ਸ੍ਰੀ ਅਨੰਦ ਸਾਹਿਬ ਔਰ ਗੁਰੂ ਪੁੱਤਰ ਦਾ ਗਾਇਨ ਕਰੋ, ਉਪਰੰਤ ਅਰਦਾਸ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਫਿਰ ਪੂਰੀ ਸਮਾਪਤੀ ਹੋਣ ਪਾਉਂਦਾ ਅੱਜ ਪ੍ਰੇਮ ਨਾਲ ਆਪਣੇ ਘਰ ਨੂੰ ਚੱਲਦੇ ਪਾਉਣੇ। ਜੋ ਕੱਲ ਦੇ ਦੀਵਾਨ ਦਾ ਗਲਤ ਤੁਹਾਨੂੰ ਪਹਿਲਾਂ ਸਕੱਤਰ ਸਾਹਿਬ ਨੇ ਦੱਸ ਹੀ ਦਿੱਤਾ ਹੈ, ਸ੍ਰੀ ਰਾਣਾ ਸਾਹਿਬ ਦੇ ਪਾਠ ਦੇ ਨਾਲ ਹੀ 5:30 ਵਜੇ ਦੀਵਾਨ ਸ਼ੁਰੂ ਹੋ ਜਾਏਗਾ ਔਰ 7 ਵਜੇ ਤੱਕ ਦੀਵਾਨ ਦਾ ਭੋਗ ਪੈ ਜਾਏਗਾ। ਇਸ ਕਰਕੇ ਕੱਲ ਦੇ ਦੀਵਾਨ ਦੀ ਹਾਜ਼ਰੀ ਭਰਨ ਵੇਲੇ ਆਪਣੇ ਵਕਤ ਦਾ ਧਿਆਨ ਰੱਖਣਾ ਹੈ। ਜੋ ਪਰਮ ਪੂਜਨਿਕ ਵੱਡੇ ਸਾਹਿਬ ਦੇ ਨਾਲ ਜਲਾਈ ਪਰੰਪਰਾ ਹੈ, ਗੁਰਬਾਣੀ ਦੀਆਂ ਸਿੱਧੀਆਂ ਧਾਰਨਾ
ਔਰ ਗੁਰਮਤ ਦੀ ਬੜੀ ਸਰਦ ਵਿਆਖਿਆ ਦੇ ਨਾਲ ਜੋੜ ਕੇ ਕੱਲ ਦੇ ਦਿਨ ਵੀ ਗੁਰੂ ਨਾਨਕ ਦੇ ਦਿਲੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸ਼ਬਦ ਵਿੱਚ ਬੋਲ ਕੇ ਜਿਹੜੇ ਗੁਰੂ ਮਾਈ ਭਾਈ ਆਪਣੇ ਦਰਸ਼ਨਾਂ ਪ੍ਰਾਪਤ ਨਹੀਂ ਕਰ ਸਕੇ ਉਹ ਜਿਵੇਂ ਅਨੰਦ ਸਾਹਿਬ ਔਰ ਗੁਰੂ ਤੋਂ ਫਿਰ ਪੜ੍ਹ ਕੇ ਆਪਣੇ ਦਰਸ਼ਨਾਂ ਪਵਿੱਤਰ ਬਣਾ ਲਓ।
ਰਾਮ ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਹੈ।